ਭਾਲੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਜੋਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਟਿਕਾਈ। ਉਹ ਸੰਸਾਰ ਦੇ ਜੀਵਾਂ ਦੇ ਕਲਿਆਣ ਕਰਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦਾ ਹੁਕਮਨਾਮਾ ਬਖਸ਼ਿਸ਼ ਕਰ ਰਹੇ ਹਨ। ਸਚਖੰਡ ਸਾਹਿਬ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਆਓ ਵਿਚਾਰ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ, ਕਿਉਂਕਿ ਇਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਕਥਾ ਹੈ, ਹਰੀ ਦੀ ਕਥਾ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਨਿਰੰਕਾਰ ਦੀ ਕਥਾ। ਰਲ ਮਿਲ ਕੇ ਸਭ ਸਿੰਘ ਜੀ ਆਪਾਂ ਉਸ ਪਰਮੇਸ਼ਵਰ ਦੀਆਂ ਸਿਫਤਾਂ ਕਰਾਂਗੇ, ਨਿਸ਼ਚੇ ਵਾਚਕ ਆਪਾਂ ਨੂੰ ਲਾਹਾ ਪ੍ਰਾਪਤ ਹੋਵੇਗਾ। ਮਹਾਰਾਜ ਦੇ ਬਚਨ ਨੇ ਹੋ ਬਲਹਾਰੀ ਤਨਾ ਜੋ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਵਾਜ ਹੈ ਪ੍ਰਭ ਮੱਥਾ। ਇਹ ਲੋਕ ਵੱਡੇ ਨੇ, ਸਤਿਕਾਰਯੋਗ ਨੇ, ਜਿਹੜੇ ਪ੍ਰਭੂ ਨੂੰ ਆਪਣਾ ਸੀਸ ਨਵਾਉਂਦੇ ਆ, ਮੱਥਾ ਟੇਕਦੇ ਆ। ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਸਦਕੇ ਜਾਣਾ, ਬਲਹਾਰ ਜਾਣਾ ਜਿਹੜੇ ਹਰੀ ਦੀ ਕਥਾ ਸੁਣਨ ਵਾਲੇ ਆ, ਪਰਮੇਸ਼ਵਰ ਦੀ ਕਥਾ ਸੁਣਨ ਵਾਲੇ ਆ। ਤਾਂ ਹੀ ਮਹਾਰਾਜ ਦੇ ਬਚਨ ਨੇ ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਬਹੁਤ ਕਥਾ ਕਹਾਣੀਆਂ ਸੰਸਾਰ ਤੇ ਚੱਲਦੀਆਂ, ਸੱਥਾਂ ਵਿੱਚ ਚੱਲਦੀਆਂ, ਲੋਕ ਜਿੱਥੇ ਚਾਰ ਸਰੀਰ ਬੈਠੇ ਹੋਣ ਉੱਥੇ ਚੱਲਦੀਆਂ ਹੁੰਦੀਆਂ। ਪਰ ਕਹਿੰਦੇ ਸਭ ਤੋਂ ਉੱਤਮ ਹਰੀ ਦੀ ਕਥਾ, ਪਰਮੇਸ਼ਰ ਦੀ, ਉਹਦੇ ਗੁਣਾਂ ਦੀ ਵਿਆਖਿਆ, ਉਹਦੀਆਂ ਬਖਸ਼ਾਂ ਦੀ ਚਰਚਾ, ਇਹ ਸਭ ਤੋਂ ਉੱਤਮ ਹੈ। ਉਹ ਸ੍ਰੇਸ਼ਟ ਸੁਭਾਗ ਸਤਿਗੁਰੂ ਜੀ ਨੇ ਸਭ ਸਿੰਘ ਦੀ ਕਿਰਪਾ ਕਰਕੇ ਬਖਸ਼ਿਸ਼ ਕੀਤਾ। ਆਓ ਯਤਨ ਕਰੀਏ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣੇ, ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਪਵਿੱਤਰ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ ਸ਼ੰਤ।
ਬਿਹਾਗੜਾ ਰਾਗ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਇਹ ਸ਼ੰਤ ਹੈ, ਸ਼ੰਤ ਦੇ ਅਖਰੀ ਅਰਥ ਨੇ ਵਡਿਆਈ, ਸੋਭਾ, ਜਸ਼, ਸਿਵਤ ਸਲਾਹ। ਸ਼ੰਤ ਸ਼ੰਤ ਦੀ ਚਾਲ ਦਾ ਨਾਮ ਵੀ ਹੈ। ਸ਼ੰਤ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਚਾਰ ਚਾਰ ਪੌੜੀਆਂ ਵਾਲੇ ਵੀ ਆਏ ਨੇ, ਛੇ ਛੇ ਪੌੜੀਆਂ ਵਾਲੇ ਵੀ ਆਏ। ਇਹ ਸ਼ੰਤ ਹੈ ਜਿਸ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਜੀ।
ਸੁਨਹੋ ਬੇਨੰਤੀਆ ਸੁਆਮੀ ਮੇਰੇ ਰਾਮ।
ਬੇਨਤੀ ਦਾ ਸ਼ਬਦ ਹੈ, ਹੇ ਸੁਆਮੀ ਜੀ, ਅਕਾਲ ਪੁਰਖ ਵਾਹਿਗੁਰੂ ਜੀ, ਮੇਰੀ ਬੇਨਤੀ ਸੁਣੋ, ਤੁਸੀਂ ਮੇਰੇ ਮਾਲਕ ਹੋ, ਇਸ ਕਰਕੇ ਮੈਂ ਆਪ ਜੀ ਦੇ ਚਰਨਾਂ ਵਿੱਚ ਅਰਜੋਈ ਕਰਦਾ, ਮੇਰੀ ਫਰਿਆਦ ਸੁਣੋ ਕਿਰਪਾ ਕਰਕੇ ਜੀ।
ਕੋਟ ਅਪਰਾਧ ਭਰੇ ਤੂੰ ਤੇਰੇ ਚੇਰੇ ਰਾਮ।
ਆਪ ਦੀ ਨਿਮਰਤਾ ਜਗਿਆਸੂ ਮੁਖ ਤੋਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਕੋਟ ਅਪਰਾਧ ਭਰੇ ਕੀ ਤੇਰੇ ਚੇਰੇ ਰਾਮ। ਕਰੋੜਾਂ ਅਪਰਾਧ ਅਸੀਂ ਕੀਤੇ ਆ, ਉਹਨਾਂ ਅਪਰਾਧਾਂ ਕਰਕੇ, ਦੋਸ਼ਾਂ ਕਰਕੇ ਅਸੀਂ ਭਰੇ ਪਏ ਆ। ਜੇ ਤਾਂ ਸੰਬੰਧ ਸਾਗਰ ਮੀਰ ਭਰਿਆ ਤੇਤੇ ਔਗਣ ਹਮਾਰੇ। ਇੰਨੇ ਅਪਰਾਧਾਂ ਦੇ ਭਰੇ ਹੋਏ ਆ, ਪਰ ਫਿਰ ਵੀ ਹੈ ਤਾਂ ਮਹਾਰਾਜ ਆਪ ਜੀ ਦੇ ਆ ਨਾ ਜੀ। ਇਹ ਵੀ ਸਭ ਸੁਣਨ ਦੀ ਇੱਕ ਭਾਵਨਾ ਹੈ ਕਿ ਅਸੀਂ ਸਮਝੀਏ ਅਸੀਂ ਉਸਦੇ ਹਾਂ। ਕਿਸੇ ਵੀ ਅਗਰ ਆਪਣੇ ਆਪ ਨੂੰ ਸਮਝਾਂਗੇ ਤਾਂ ਉਹ ਜ਼ਰੂਰ ਸਾਡੀ ਬਾਂਹ ਨੂੰ ਫੜੇਗਾ। ਵਚਨ ਹੈ ਮਾਰਦ ਹੋਏਗਾ ਖਸਮ ਤਾਂ ਲਏਗਾ ਰਾਖ। ਜੇ ਤਾਂ ਮਾਲਕ ਹੋਇਆ ਅਸੀਂ ਸਮਝਿਆ ਕਿ ਸਾਡਾ ਕੋਈ ਮਾਲਕ, ਕੋਈ ਖਸਮ, ਕੋਈ ਸਾਈਂ ਹੈ, ਉਹ ਰੱਖਿਆ ਜ਼ਰੂਰ ਕਰੇਗਾ। ਭਾਵੇਂ ਅਪਰਾਧਾਂ ਦੇ ਭਰੇ ਆ ਮਹਾਰਾਜ, ਕੋਟ ਅਪਰਾਧ ਭਰੇ, ਕਰੋੜਾਂ ਅਪਰਾਧਾਂ ਨਾਲ ਭਰੇ ਪਏ ਆ, ਦੋਸ਼ ਨੇ ਵੀ ਤੇਰੇ ਚੇਰੇ ਰਾਮ। ਫਿਰ ਵੀ ਮਹਾਰਾਜ ਹੈ ਤਾਂ ਚੇਲੇ ਆਪ ਜੀ ਦੇ, ਸੇਵਕ ਤਾਂ ਆਪ ਜੀ ਦੇ ਆ ਨਾ ਜੀ। ਬੁਰੇ ਭਲੇ ਹਮ ਥਾਰੇ, ਬੁਰੇ ਆ ਭਲੇ ਆ ਮਹਾਰਾਜ ਆਪ ਜੀ ਦੇ ਆ। ਆਪ ਜੀ ਕਿਰਪਾ ਕਰਕੇ ਫਿਰ ਆਪਣੇ ਗੁਰਦਬਾਣੇ ਦੀ ਲਾਜ ਰੱਖੋ, ਪ੍ਰਭ ਜੀ ਤੋ ਕਹਿ ਲਾਜ ਹਮਾਰੀ, ਸਾਡੀ ਲਾਜ ਆਪ ਜੀ ਦੇ ਹੱਥ ਵਿੱਚ ਆ। ਇਹ ਸਾਨੂੰ ਪਤਾ ਕਿ ਸਾਡੇ ਵਿੱਚ ਔਗਣ ਨੇ, ਅਸੀਂ ਬਹੁਤ ਪਾਪ ਕੀਤੇ ਆ, ਅਪਰਾਧ ਕੀਤੇ ਆ, ਸੁੱਤੇ ਸਿੱਧ ਵੀ ਹੁੰਦੇ ਆ ਸੰਸਾਰੀ ਜੀਵ ਆ, ਪਰ ਫਿਰ ਵੀ ਆਪ ਜੀ ਦੇ ਖਵਾਉਂਦੇ ਆ, ਇਸ ਕਰਕੇ ਇਹ ਸਾਡੇ ਤੇ ਕਿਰਪਾ ਕਰੋ। ਬੇਨਤੀ ਸੁਣੋ ਜੀ।
ਦੁੱਖ ਹਰਮ ਕਿਰਪਾ ਕਰਮ ਮੋਹਮ।
ਦੁੱਖਾਂ ਨੂੰ ਨਾਸ਼ ਕਰਨ ਵਾਲੇ, ਕਿਰਪਾ ਕਰਨ ਵਾਲੇ, ਮਨ ਨੂੰ ਮੋਹ ਲੈਣ ਵਾਲੇ ਹੈ ਅਕਾਲ ਪੁਰਖ ਵਾਹਿਗੁਰੂ ਜੀ।
ਕਲ ਕਲੇ ਸਹਿ ਭੰਜ
ਇਹ ਜਿਹੜੀ ਸਾਡੇ ਅੰਦਰ ਦੀ ਕਲਪਨਾ ਹੈ, ਕਲਯੁਗ ਦੇ ਜਿਹੜੇ ਕਲੇਸ਼ ਹਨ, ਤੁਸੀਂ ਇਹਨਾਂ ਨੂੰ ਦੂਰ ਕਰਨ ਵਾਲੇ, ਕਿਰਪਾ ਕਰਕੇ ਮੇਰੇ ਅੰਦਰੋਂ ਵੀ ਦੂਰ ਕਰੋ। ਕਲ ਕਲੇਸ਼ ਹੈ ਭੰਜਨਾ, ਭੰਜਨਾ ਦਾ ਅਰਥ ਹੈ ਭੰਨਣਾ, ਦੂਰ ਕਰਨਾ। ਕਲੇਸ਼ ਪੰਜ ਪ੍ਰਕਾਰ ਦੇ ਵਿਦਵਾਨਾਂ ਨੇ ਮੰਨੇ ਨੇ, ਜਿਹੜੇ ਮਨ ਨੂੰ ਸਭ ਸੰਗਤੀ ਚੰਬੜੇ ਹੁੰਦੇ ਆ, ਉਹ ਅਕਾਲ ਪੁਰਖ ਵਾਹਿਗੁਰੂ ਹਰ ਤਰ੍ਹਾਂ ਦੇ ਕਲੇਸ਼, ਮਨ ਦੀ ਕਲਪਨਾ, ਜਿਹੜੇ ਉਤਾਰ ਚੜਾਅ ਮਨ ਚ ਆਉਂਦੇ ਰਹਿੰਦੇ ਆ, ਫੁਰਨੇ ਸੰਕਲਪ ਵਿਕਲਪ, ਇਹਨਾਂ ਸਾਰਿਆਂ ਨੂੰ ਦੂਰ ਕਰਕੇ ਮਹਾਰਾਜ ਆਪ ਜੀ ਮਨ ਦੀ ਸ਼ਾਂਤੀ ਬਖਸ਼ਣ ਵਾਲੇ ਹੋ, ਕਿਰਪਾ ਕਰੋ ਸਾਡੇ ਤੇ।
ਸਰਨ ਤੇਰੂ ਰੱਖ ਲੇ ਹੋ ਮੇਰੂ ਸਰਬ ਮੈਂ ਨਿਰੰਜਨਾ,
ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਇਸ ਕਰਕੇ ਕਿਰਪਾ ਕਰੋ, ਮੇਰੀ ਰੱਖਿਆ ਕਰੋ। ਸਰਨ ਤੇਰੀ ਰੱਖ ਲੇ ਹੋ ਮੇਰੀ, ਦੋਨਾਂ ਜਹਾਨਾਂ ਵਿੱਚ ਮਹਾਰਾਜ ਮੇਰੀ ਪੱਤ ਰੱਖਣੀ, ਕਿਉਂਕਿ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਤੇ ਤੁਸੀਂ ਸ਼ਰਨ ਵਿੱਚ ਆਏ ਨੂੰ ਰੱਖਣ ਦੇ ਸਮਰੱਥ ਹੋ। ਸਰਬ ਮੈਂ ਨਿਰੰਜਨ, ਨਿਰੰਜਨ ਮਾਇਆ ਦੀ ਕਾਲਖ ਤੋਂ ਜਿਹੜਾ ਪਰੇ ਹੈ, ਅਕਾਲ ਪੁਰਖ ਵਾਹਿਗੁਰੂ ਨਿਰਲੇਪ ਹੈ ਸਾਰੇ ਸੰਸਾਰ ਦੇ ਸਭ ਸੰਗੀ ਰੰਗ ਤਮਾਸ਼ਿਆਂ ਤੋਂ। ਉਸ ਅੱਗੇ ਅਰਦਾਸ ਬੇਨਤੀ ਹੈ, ਤੂੰ ਸਰਬ ਵਿਆਪੀ ਹੈ, ਤੂੰ ਨਿਰੰਜਨ ਹੈ, ਮੈਂ ਤੇਰੀ ਸ਼ਰਨ ਵਿੱਚ ਆਇਆ, ਕਿਰਪਾ ਕਰਕੇ ਮੇਰੀ ਰੱਖਿਆ ਕਰ।
ਸੋਨਾ ਤੇਤ ਸੰਗ ਸਭ ਕੈ ਪ੍ਰਭ ਮੇਰੂ ਤੇ ਮੇਰੇ।
ਬਰੀਕ ਮੁਕਤਾ, ਸੁਨਤ ਪੇਖਤ ਸੰਗ ਸਭ ਕੈ, ਉਹ ਸੁਣਦਾ ਦੇਖਦਾ ਔਰ ਸਾਰਿਆਂ ਦੇ ਨਾਲ ਹੈ, ਸਾਰਿਆਂ ਦਾ ਸੰਗੀ ਹੈ। ਸੰਗੀ ਹੈ ਤਾਂ ਦੇਖ ਵੀ ਰਿਹਾ ਜੀ, ਫਿਰ ਸੁਣ ਵੀ ਰਿਹਾ। ਇਸ ਗੱਲ ਦੀ ਜਦੋਂ ਸਮਝ ਆ ਜਾਂਦੀ ਨਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਨਾਲ ਹੈ, ਉਹ ਮੇਰੇ ਸਾਰੇ ਕਰਮਾਂ ਨੂੰ ਤੱਕਦਾ ਪਿਆ, ਸਾਰੇ ਕਰਮਾਂ ਨੂੰ ਸੁਣਦਾ ਪਿਆ, ਮੇਰੇ ਸਾਰੇ ਬੋਲਾਂ ਨੂੰ ਸੁਣ ਵੀ ਰਿਹਾ ਹੈ, ਤੇ ਫਿਰ ਥੋੜਾ ਜਿਹਾ ਅੰਦਰਲਾ ਜਿਹੜਾ ਸਭ ਸੁਣਨ ਦੀ ਉਹ ਮੀਂਹ ਪਿਆਉਣ ਦਾ ਯਤਨ ਕਰਦਾ। ਭਾਈ ਗੁਰਦਾਸ ਜੀ ਨੇ ਆਖਿਆ ਨਾ, ਉਹ ਕਹਿੰਦੇ ਨੇ ਅੰਤਰਜਾਮੀ ਸੰਕਾਂਪਤ ਹੋ ਅੰਤਰਗਤ, ਜਦੋਂ ਮੈਨੂੰ ਪਤਾ ਲੱਗਦਾ ਉਹ ਅੰਤਰਜਾਮੀ ਹੈ, ਮੈਂ ਉਹਦੇ ਤੋਂ ਚਾਹ ਕੇ ਵੀ ਕੁਝ ਛੁਪਾ ਨਹੀਂ ਸਕਦਾ, ਫਿਰ ਮੇਰਾ ਅੰਦਰ ਕੰਬਦਾ, ਤਾਂ ਹੀ ਕੰਬੇਗਾ ਨਾ ਜੀ। ਜੇ ਇਸ ਗੱਲ ਦਾ ਅਨੁਭਵ ਹੋਵੇ ਭਾਈ ਅਕਾਲ ਪੁਰਖ ਵਾਹਿਗੁਰੂ ਨਾਲ ਹੈ ਔਰ ਮੇਰੇ ਸਾਰੇ ਕਰਮਾਂ ਨੂੰ ਦੇਖ ਰਿਹਾ, ਸਦ ਸੁਣਦਾ ਸਦ ਵੇਖਦਾ ਸਦ ਰਹਿਆ ਭਰਪੂਰ, ਉਹ ਸਦਾ ਦੇਖ ਰਿਹਾ ਸਦਾ ਸੁਣ ਰਿਹਾ, ਉਹ ਪਰਿਪੂਰਨ ਹੈ, ਉਹ ਬ੍ਰਹਮ ਹੈ। ਸੁਣਤ ਪੇਖਤ ਸਦਾ ਸੰਗ ਸਭ ਕਹਿ, ਕਹਿੰਦੇ ਉਹ ਸਾਰਿਆਂ ਦਾ ਸੰਗੀ ਸੁਣਦਾ ਪਿਆ। ਇਹਦਾ ਮਤਲਬ ਹੈ ਜੋ ਕੁਝ ਵੀ ਸਾਡੀ ਰਸਨਾ ਬੋਲੇਗੀ ਉਹ ਕਿਤੇ ਨਾ ਕਿਤੇ ਦਰਜ ਹੋ ਰਿਹਾ, ਕਿਉਂਕਿ ਸੁਣ ਰਿਹਾ ਨਾ ਅਕਾਲ ਪੁਰਖ ਵਾਹਿਗੁਰੂ। ਇਸ ਲਈ ਬੋਲ ਉਹੀ ਬੋਲਣੇ ਚਾਹੀਦੇ ਆ ਜਿਨ੍ਹਾਂ ਕਰਕੇ ਉਹਦੇ ਦਰ ਤੇ ਸੋਭਾ ਪ੍ਰਾਪਤ ਹੋਵੇ, ਜਿਸ ਕਰਕੇ ਭਲਾ ਹੋਵੇ। ਬੁਰੇ ਬੋਲਣ ਬੋਲਣ ਤੋਂ ਮਹਾਰਾਜ ਨੇ ਮਨਾ ਕੀਤਾ, ਪੂਟ ਪ੍ਰੀਤ ਗਈ ਬੁਰ ਬੋਲ, ਕਹਿੰਦੇ ਬੁਰੇ ਬੋਲ ਬੋਲਣ ਕਰਕੇ ਪ੍ਰੀਤੀ ਟੁੱਟ ਜਾਂਦੀ ਹੈ, ਭਲੇ ਪ੍ਰੇਮ ਵਾਲੇ ਬੋਲ ਬੋਲਾਂਗੇ ਭਲਾ ਹੋ ਜਾਂਦਾ, ਨੇੜਤਾ ਬਣ ਜਾਂਦੀ। ਵਿਦਵਾਨ ਕਹਿੰਦੇ ਬਚਨ ਤੇ ਦੂਰ ਮਿਲੇ ਬਚਨ ਵਿਰੋਧ ਹੋਈ, ਬਚਨ ਤੇ ਮਰ ਜਾਈ ਬਚਨ ਤੇ ਪੋਖ ਜੂ। ਬਚਨ ਮਤਲਬ ਬੋਲ, ਕੁਝ ਬੋਲ ਐਸੇ ਹੁੰਦੇ ਬਹੁਤ ਦੂਰੀ ਨੂੰ ਇੱਕ ਹੀ ਦਿਨ ਚ ਮੇਟ ਦੇਣਗੇ, ਚੰਗੇ ਬੋਲ ਹੈ। ਪ੍ਰੇਮ ਵਾਲੇ ਬੋਲ ਬੋਲੀਏ ਤਾਂ ਸਾਲਾਂ ਦੀ ਦੂਰੀ ਮਿਟ ਜਾਂਦੀ ਹੈ। ਕੁਝ ਬੋਲ ਐਸੇ ਨੇ ਕਿੰਨਾ ਪ੍ਰੇਮ ਹੋਵੇ ਆਪਣਾ ਕਿਸੇ ਨਾਲ, ਇੱਕ ਦੋ ਬਚਨ ਫਿੱਕੇ ਕਰ ਦੇਵਾਂਗੇ ਤਾਂ ਸਾਲਾਂ ਦੀ ਦੂਰੀ ਬਣ ਵੀ ਜਾਵੇਗੀ। ਬਚਨ ਤੇ ਦੂਰ ਮਿਲੇ ਬਚਨ ਵਿਰੋਧ ਹੋਈ, ਬਚਨ ਤੇ ਮਰ ਜਾਈ ਬਚਨ ਤੇ ਪੋਖ ਜੂ। ਕਹਿੰਦੇ ਬੋਲਾਂ ਕਰਕੇ ਬੰਦੇ ਦੀ ਜ਼ਿੰਦਗੀ ਬਚ ਵੀ ਸਕਦੀ ਹੈ ਔਰ ਬੋਲਾਂ ਕਰਕੇ ਇੱਕ ਬੋਲ ਕਰਕੇ ਜ਼ਿੰਦਗੀ ਚਲੇ ਵੀ ਜਾਂਦੀ ਹੈ। ਪੁੱਤਰ ਅਗਰ ਆਪਣੇ ਪਿਤਾ ਦੀ ਸ਼ਾਨ ਦੇ ਖਿਲਾਫ ਇੱਕ ਬਚਨ ਕਰਦੇ ਕਈ ਵਾਰ ਆਤਮ ਹੱਤਿਆ ਤੱਕ ਚਲਿਆ ਜਾਂਦਾ ਮਾਮਲਾ। ਇਸ ਲਈ ਕਹਿੰਦੇ ਨੇ ਉਹ ਸੁਣ ਰਿਹਾ, ਸਮਝ ਕੇ ਬੋਲ। ਸੁਨਤ ਪੇਖਤ ਸੰਗ ਸਭ ਕੈ, ਪੇਖ ਦਾ ਅਰਥ ਹੈ ਦੇਖਣਾ, ਉਹ ਦੇਖ ਰਿਹਾ ਸਾਡੇ ਕਰਮਾਂ ਨੂੰ, ਸੁਣ ਰਿਹਾ ਸਾਡੇ ਬਚਨਾਂ ਨੂੰ। ਪ੍ਰਭ ਨੇੜ ਹੁਣ ਤੇ ਨੇੜੇ, ਉਹ ਕਹਿੰਦੇ ਨੇੜੇ ਤੋਂ ਨੇੜੇ ਆ। ਕਹਿਰ ਉਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਨੇੜੇ ਨਾ ਹੀ ਦੂਰ, ਨਿਜ ਆਤਮਾ ਰਹਿਆ ਭਰਪੂਰ। ਕਹਿੰਦੇ ਉਹ ਤਾਂ ਤੇਰਾ ਆਪਣਾ ਆਤਮਾ ਬਣ ਕੇ ਤੇਰੇ ਅੰਦਰ ਨੇੜੇ ਹੈ, ਸਭ ਤੋਂ ਨੇੜੇ ਹੈ, ਇਸ ਕਰਕੇ ਤੇਰੇ ਕਰਮਾਂ ਨੂੰ ਦੇਖ ਰਿਹਾ ਸੁਣ ਰਿਹਾ, ਉਹਨੂੰ ਆਪਣੇ ਨੇੜੇ ਅਨੁਭਵ ਕਰਕੇ ਆਪਣੇ ਸਰੀਰ ਦੁਆਰਾ ਕਰਮ ਕਰ। ਇਹ ਜਾਣ ਵੀ ਅਕਾਲ ਪੁਰਖ ਵਾਹਿਗੁਰੂ ਮੇਰੇ ਨਾਲ ਹੈ।
ਅਰਦਾਸ ਨਾਨਕ ਸੁਣ ਸੁਵਾਨੇ ਰੱਖ ਲਿਓ ਘਰ ਕੇ ਚੇਰੇ।
ਸਾਡੀ ਅਰਦਾਸ ਹੈ ਮਹਾਰਾਜ ਆਪ ਜੀ ਦੇ ਚਰਨਾਂ ਵਿਚ, ਆਪ ਜੀ ਸਵਾਮੀ ਹੋ ਮਾਲਕ, ਕਿਰਪਾ ਕਰਕੇ ਸੁਣੋ, ਰੱਖ ਲਿਓ ਘਰ ਕੇ ਚੇਰੇ, ਆਪਣੇ ਘਰ ਦੇ ਸੇਵਕ ਜਾਣ ਕੇ, ਦਾਸ ਜਾਣ ਕੇ ਰੱਖ ਲਵੋ, ਬਚਾ ਲਵੋ ਸਾਨੂੰ ਜੀ।
ਸਮਰੱਥ ਸਦਾ ਹਮ ਦੂਨ ਭਿਖਾਰੀ ਰਾਮ।
ਤੂੰ ਸਦਾ ਲਈ ਸਮਰੱਥ, ਰੱਖਿਆ ਕਰਨ ਵਾਸਤੇ ਸਮਰੱਥ, ਦਾਤਾਂ ਦੇਣ ਵਾਸਤੇ ਸਮਰੱਥ, ਹਮ ਦੀਨ ਭਿਖਾਰੀ ਰਾਮ, ਅਸੀਂ ਤੇਰੇ ਦਰ ਦੇ ਭਿਖਾਰੀ ਆ, ਦੀਨ ਹੈ। ਉਹਨੇ ਦੀਨ ਦੇ ਅੱਖਰੀ ਅਰਥ ਵਿਦਵਾਨਾਂ ਨੇ ਗਰੀਬ ਵੀ ਕੀਤੇ ਆ, ਪਰ ਇਹ ਵੀ ਕੀਤੇ ਨੇ, ਕਹਿੰਦੇ ਇੱਛਾ ਭੈ ਸੰਯੁਕਤ ਜਿਹੜਾ ਕੋਈ ਬੰਦਾ ਹੋਵੇ ਉਹਨੂੰ ਦੀਨ ਆਖੀਦਾ, ਤੇ ਪ੍ਰਮਾਤਮਾ ਦੀਨ ਦਿਆਲ ਹੈ, ਦੀਨਾ ਬੰਧੂ ਹੈ, ਦੀਨ ਹੋ ਕੇ ਆਇਆ ਉੱਤੇ ਸਭ ਸੰਗਤ ਜੀ ਦਇਆ ਕਰਦਾ। ਮਹਾਰਾਜ ਅਸੀਂ ਦੀਨ ਆ, ਦੀਨ ਹੋ ਕੇ ਬੇਨਤੀ ਕਰਦੇ ਹਾਂ, ਤੇਰੇ ਦਰ ਦੇ ਭਿਖਾਰੀ ਆ, ਤੂੰ ਸਾਡੀ ਕਿਰਪਾ ਕਰਕੇ ਅਰਦਾਸ ਸੁਣ, ਤੂੰ ਸੁਣਨ ਲਈ ਸਮਰੱਥ ਹੈ, ਰੱਖਣ ਲਈ ਸਮਰੱਥ ਹੈ।
ਮਾਇਆ ਮੋਹ ਮਗਨ ਕੱਢ ਲਿਓ ਮੁਰਾਰੀ ਰਾਮ।
ਸਾਡਾ ਮਨ ਮਾਇਆ ਵਿੱਚ ਮਗਨ ਹੈ, ਮਸਤ ਹੋ ਗਿਆ, ਹੇ ਮੁਰਾਰੀ, ਹੇ ਅਕਾਲ ਪੁਰਖ ਵਾਹਿਗੁਰੂ, ਕਿਰਪਾ ਕਰਕੇ ਸਾਨੂੰ ਇਸ ਮਸਤੀ ਵਿੱਚੋਂ ਕੱਢ। ਮਨ ਮਾਇਆ ਮੈਂ ਰਮ ਰਹੇ ਨਿਕਸਤ ਨਾ ਹੈ ਨਾ ਨੀਤ, ਆਪਣੀ ਚਲਾਕੀ ਨਾਲ ਨਹੀਂ ਨਿਕਲ ਸਕਦਾ। ਕਹਿੰਦੇ ਮਨ ਤਾਂ ਮਾਇਆ ਵਿੱਚ ਤਦਾਕਾਰ ਹੋ ਗਿਆ, ਇਹ ਤੇਰੀ ਕਿਰਪਾ ਨਾਲ ਨਿਕਲੇਗਾ। ਮਾਇਆ ਮਨ ਉਹਨਾਂ ਵਿਸਰੇ ਮੰਗ ਹੈ ਦਮਾ ਦਮ, ਮਾਇਆ ਦਾ ਸਿਮਰਨ ਚੱਲ ਰਿਹਾ, ਅੰਦਰ ਯਾਦ ਚੱਲ ਰਹੀ, ਇੱਕ ਰੀਲ ਚੱਲੀ ਜਾਂਦੀ ਅੰਦਰ ਹਰ ਵੇਲੇ ਮਾਇਆ ਦੇ ਆਲੇ ਦੁਆਲੇ ਜਿਹੜੀ ਘੁੰਮਦੀ ਹੈ। ਇਸ ਲਈ ਮੇਰਾ ਮਨ ਮਾਇਆ ਕਰਕੇ ਮਗਨ ਹੋ ਗਿਆ। ਮਸਤੀ ਹੁੰਦੀ ਨਾ ਜੀ ਮਾਇਆ ਦੀ, ਅਹੁਦੇ ਦੀ ਮਸਤੀ ਹੁੰਦੀ, ਇਸੇ ਤਰ੍ਹਾਂ ਨਾਮ ਦੀ ਵੀ ਮਸਤੀ ਹੁੰਦੀ, ਖੇੜਾ ਹੁੰਦਾ, ਆਨੰਦ ਹੁੰਦਾ, ਸਰੂਰ ਹੁੰਦਾ, ਪਰ ਨਾਮ ਦਾ ਨਹੀਂ। ਕਹਿੰਦੇ ਮੇਰਾ ਮਨ ਇਸ ਵੇਲੇ ਮਗਨ ਮਾਇਆ ਵਿੱਚ ਹੈ, ਕਿਰਪਾ ਕਰਕੇ ਤੁਸੀਂ ਰੱਖਣਾ ਕਰੋ। ਮਾਇਆ ਮੋਹ ਮਗਨ ਕੱਢ ਲਿਓ ਮੁਰਾਰੀ ਰਾਮ, ਇਸ ਮਾਇਆ ਦੀ ਮਸਤੀ ਵਿੱਚ ਫਸੇ ਹੋਏ ਮੇਰੇ ਮਨ ਨੂੰ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਕੱਢੋ ਤੁਸੀਂ।
ਲੋਕ ਮੋਹ ਵਿਕਾਰ ਬਾਦੋ ਅਨਕ ਦੋਖ ਕਮਾਵਨ।
ਲੋਭ ਵਿੱਚ, ਮੋਹ ਵਿੱਚ, ਵਿਕਾਰਾਂ ਵਿੱਚ ਮੇਰਾ ਮਨ ਵੱਜਿਆ ਪਿਆ, ਘੇਰਾ ਪਿਆ ਹੋਇਆ ਮੇਰੇ ਮਨ ਨੂੰ ਲੋਭ ਦਾ, ਮੋਹ ਦਾ, ਵਿਕਾਰਾਂ ਦਾ, ਇਸ ਦੇ ਪ੍ਰਭਾਵ ਥੱਲੇ ਅਣਕ ਦੋਖ ਕਮਾਵਣੇ। ਕਹਿੰਦੇ ਫਿਰ ਮੈਂ ਬਹੁਤ ਪਾਪ ਕੀ, ਇੱਥੇ ਦੋਖ ਦਾ ਅਰਥ ਆਪਾਂ ਕਰਾਂਗੇ ਪਾਪ, ਲੋਭ ਕਰਕੇ ਪਾਪ ਹੁੰਦੇ, ਮੋਹ ਕਰਕੇ ਪਾਪ ਹੁੰਦੇ, ਤਾਂ ਹੀ ਮੋਹ ਨੂੰ ਸਤਸੰਗ ਜੀ ਵਿਕਾਰਾਂ ਦਾ ਰਾਜਾ ਕਹਿੰਦੇ ਨਾ। ਮੋਹ ਵਿੱਚ ਫਸਿਆ ਹੋਇਆ ਬੰਦਾ ਚਾਹੁੰਦਾ ਮੇਰੇ ਨੂੰ ਸੁੱਖ ਮਿਲੇ, ਮੇਰੇ ਨੂੰ ਸੁੱਖ ਦੇਣ ਲਈ ਪਰਾਏ ਨੂੰ ਦੁੱਖ ਵੀ ਦੇਣਾ ਪਵੇ ਬੰਦਾ ਫਿਕਰ ਨਹੀਂ ਕਰਦਾ, ਉਸੇ ਮੋਹ ਵਿੱਚ ਗ੍ਰਸਿਆ ਹੋਇਆ ਪਾਪ ਕਰਦਾ। ਉਹ ਕਹਿੰਦਾ ਮੇਰੇ ਬੱਚੇ ਨੂੰ ਸੁੱਖ ਦੇਣ ਲਈ ਮੈਨੂੰ ਕਿਸੇ ਦੇ ਬੱਚੇ ਨੂੰ ਕਿੰਨਾ ਦੁੱਖ ਦੇਣਾ ਪਵੇ, ਮੈਂ ਆਪਣੇ ਬੱਚੇ ਦੇ ਸੁੱਖ ਲਈ ਸਭ ਕੁਝ ਕਰਨ ਲਈ ਤਿਆਰ ਹਾਂ, ਪਰ ਉਹਨੂੰ ਇਹ ਨਹੀਂ ਪਤਾ ਵੀ ਹਰ ਕਰਮ ਨੂੰ ਨੇੜੇ ਹੋ ਕੇ ਦੇਖ ਰਿਹਾ, ਮੋਹ ਵਿੱਚ ਆਣ ਕੇ ਪਾਪ ਤਾਂ ਕਰ ਰਿਹਾ ਤੂੰ। ਇਸੇ ਲਈ ਕਹਿੰਦੇ ਨਾ ਜਿਵੇਂ ਵਿਦਵਾਨ ਗੁਰਮੁਖ ਕਹਿੰਦੇ ਪ੍ਰੇਮ ਵਿੱਚ ਤੇ ਮੋਹ ਵਿੱਚ ਥੋੜਾ ਅੰਤਰ ਹੁੰਦਾ ਬਰੀਕੀ ਵਾਲਾ, ਪ੍ਰੇਮ ਵਾਲਾ ਗੁਰਮੁਖ ਸਰਬੱਤ ਦਾ ਭਲਾ ਚਾਹੁੰਦਾ, ਉਹ ਕਹਿੰਦਾ ਮੇਰੇ ਬੱਚੇ ਦਾ ਭਲਾ ਹੋਵੇ ਪਰ ਕਿਸੇ ਦੇ ਵੀ ਨੂੰ ਦੁੱਖ ਦੇ ਕੇ ਮੇਰੇ ਦਾ ਭਲਾ ਨਹੀਂ, ਪਰੇਸ਼ਾਨੀ ਕਿਸੇ ਦੇ ਨਾ ਆਵੇ। ਪਰ ਮੋਹ ਵਿੱਚ ਗ੍ਰਸਿਆ ਹੋਇਆ ਫਿਰ ਉਹ ਪਾਪ ਕਰਦਾ ਆਪਣਿਆਂ ਵਾਸਤੇ, ਇਸ ਲਈ ਕਹਿੰਦੇ ਇਹ ਲੋਭ ਮੋਹ ਵਿਕਾਰ ਵਾਧਿਓ, ਲੋਭ ਵਿੱਚ, ਮੋਹ ਵਿੱਚ, ਵਿਕਾਰਾਂ ਵਿੱਚ ਮੈਂ ਵੱਧ ਚੁੱਕਾ, ਅਣਕ ਦੋਖ ਕਮਾਵਣੇ ਤੇ ਬਹੁਤ ਸਾਰੇ ਪਾਪ ਇਹਨਾਂ ਕਰਕੇ ਮੈਂ ਕੀਤੇ ਆ। ਪਾਪ ਕਰੇ ਪੰਚਾਂ ਕੇ ਬਾਸੁਰੇ, ਬਹੁਤ ਵਾਰ ਪ੍ਰਮਾਣ ਤੁਸੀਂ ਸੁਣਿਆ ਗੁਰਮੁਖਾਂ ਤੋਂ, ਇਹਨਾਂ ਪੰਚਾਂ ਕਰਕੇ ਪਾਪ ਕਰਦਾ ਬੰਦਾ। ਤੀਰਥ ਨਾਇਕ ਹੈ ਸਭ ਉਤਰੇ, ਆਪੇ ਫਿਰ ਤੀਰਥਾਂ ਤੇ ਇਸ਼ਨਾਨ ਕਰਕੇ ਆਪਣੇ ਮਨ ਕਰਕੇ ਸੁਰਖਰੂ ਹੋ ਜਾਂਦਾ, ਪਰ ਨਹੀਂ, ਸੁਰਖਰੂ ਤਾਂ ਉਹਦੀ ਮਿਹਰ ਨਾਲ ਹੋਣਾ, ਉਹਦੀ ਕਿਰਪਾ ਦ੍ਰਿਸ਼ਟੀ ਨਾਲ। ਪਰ ਇਹ ਪ੍ਰਮਾਣ ਆਪਾਂ ਨੂੰ ਮਿਲ ਗਿਆ, ਪਾਪ ਕਰੇ ਪੰਚਾਂ ਕੇ ਬਾਸਰੇ, ਨਾ ਪੰਜਾਂ ਦੇ ਵਸ ਆਇਆ ਬੰਦਾ ਪਾਪ ਕਰਦਾ ਜ਼ਰੂਰ ਹੈ। ਇਸ ਲਈ ਕਹਿੰਦੇ ਮੇਰਾ ਮਨ ਲੋਭ ਕਰਕੇ, ਮੋਹ ਕਰਕੇ ਵੱਡਾ ਹੋਇਆ, ਵਿਕਾਰਾਂ ਚ ਬਹੁਤ ਪਾਪ ਕੀਤੇ ਹਨ।
ਅਲਿਪਤ ਬੰਦਨ ਰਹਿਤ ਕਰਤਾ ਕੀਆ ਆਪਣਾ ਪਾਵਨ।
ਅਲਿਪਤ ਬੰਧਨ ਰਹਿਤ ਕਰਤਾ, ਕਰਤਾ ਮਤਲਬ ਅਕਾਲ ਪੁਰਖ ਵਾਹਿਗੁਰੂ, ਉਹ ਅਲਿਪਤ ਹੈ, ਨਿਰਲੇਪ ਹੈ, ਉਹਨੂੰ ਕਿਸੇ ਤਰ੍ਹਾਂ ਦੀ ਲਪਾਈ ਮਾਣਗੀ ਨਹੀਂ, ਕੋਈ ਬੰਧਨ ਨਹੀਂ। ਹਾਲਾਂਕਿ ਜੀਵ ਦੇ ਅੰਦਰ ਹੈ, ਜੀਵ ਪਾਪੀ ਵੀ ਹੋ ਸਕਦਾ, ਪੁੰਨੀ ਵੀ ਹੋ ਸਕਦਾ, ਮਨੁੱਖ ਦੇ ਕਰਮ ਭਲੇ ਵਾਲੇ ਵੀ ਹੋ ਸਕਦੇ ਆ, ਬੁਰੇ ਵਾਲੇ ਵੀ। ਪਰਮੇਸ਼ਰ ਅੰਦਰ ਹੈ ਪਰ ਫਿਰ ਵੀ ਉਹਦੇ ਕਰਮਾਂ ਦਾ ਸਭ ਸੁਣਨ ਦੀ ਜ਼ਿੰਮੇਵਾਰ ਨਹੀਂ, ਲਪਾਏਮਾਨ ਵੀ ਨਹੀਂ ਹੈ, ਉਹ ਅਲਿਪਤ ਹੈ, ਉਹ ਨਿਰਲੇਪ ਹੈ, ਅੰਦਰ ਬੈਠਾ ਹੋਇਆ ਵੀ। ਅਲਿਪਤ ਬੰਧਨ ਰਹਿਤ ਕਰਤਾ ਕੀ ਆ? ਆਪਣਾ ਪਾਵਨੇ ਜੀਵ ਆਪਣੇ ਕੀਤੇ ਹੋਏ ਕਰਮ ਦਾ ਫਲ ਪਾਉਂਦਾ। ਪਰਮੇਸ਼ਰ ਨਿਰਲੇਪ ਹੈ, ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮਾਸ਼ ਪਿਆ ਜੀਓ। ਕਹਿੰਦੇ ਜੋਗੀ ਅੰਦਰ ਵੀ ਤਾਂ ਉਹੀ ਬੈਠਾ, ਭੋਗੀ ਅੰਦਰ ਵੀ ਬੈਠਾ, ਪਰ ਫਿਰ ਵੀ ਨਿਰਲੇਪ ਆ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜੀਵ ਆਪਣੇ ਕੀਤੇ ਹੋਏ ਕਰਮਾਂ ਲਈ ਫਿਰ ਫਲ ਭੋਗਦਾ। ਇਹ ਨਿਯਮ ਹੈ, ਵਿਧਾਨ ਹੈ ਅਕਾਲ ਪੁਰਖ ਵਾਹਿਗੁਰੂ ਦਾ। ਪੁੰਨੀ ਪਾਪੀ ਆਖਣ ਨਾਹ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ। ਕਹਿੰਦੇ ਤੂੰ ਕਰਮ ਆਪੇ ਕਰੇਗਾ, ਫਲ ਵੀ ਆਪੇ ਭੋਗੇਗਾ, ਜੋ ਬੀਜਣਾ ਖਾਣਾ ਵੀ ਤੈਨੂੰ ਆਪ ਨੂੰ ਪੈਣਾ ਹੈ। ਤਾਂ ਇੱਥੇ ਸਭ ਸੁਣ ਗਏ ਉਵੇਂ ਬਰੀਕੇ। ਤੇ ਜੇ ਜੀਵ ਇਹ ਪਤੰਤਰ ਹੈ, ਸੁਤੰਤਰ ਨਹੀਂ, ਤੇ ਫਿਰ ਕਰਮ ਕਿਵੇਂ ਕਰ ਸਕਦਾ? ਕਰਮ ਕਰਦਾ, ਆਪਣੇ ਕੀਤੇ ਕਰਮ ਦਾ ਫਲ ਭੋਗਦਾ, ਤੇ ਕਰਮ ਕਰਵਾਉਂਦਾ ਕੌਣ ਹੈ? ਇੱਥੇ ਆਪਾਂ ਇਹ ਕਹਿ ਸਕਦੇ ਹਾਂ, ਕੁਝ ਕੁ ਕਰਮ ਕਰਨ ਦੀ ਪਰਮੇਸ਼ਵਰ ਨੇ ਮਨੁੱਖ ਨੂੰ ਆਜ਼ਾਦੀ ਦਿੱਤੀ ਹੈ, ਪਰ ਨਾਲ ਇਹ ਯਾਦ ਰੱਖੇ ਕੀਤੇ ਕਰਮ ਦਾ ਫਲ ਜ਼ਰੂਰ ਭੋਗਣਾ ਪਵੇਗਾ। ਜੋ ਵੀ ਕਰਮ ਅਸੀਂ ਸਰੀਰ ਕਰਕੇ ਕਰਾਂਗੇ, ਹਾਲਾਂਕਿ ਮਨ ਕਰਕੇ ਕੀਤੇ ਕਰਮ ਦਾ ਵੀ ਫਲ ਹੁੰਦਾ, ਸਰੀਰ ਕਰਕੇ ਕੀਤੇ ਕਰਮ ਦਾ ਵੀ ਫਲ ਹੈ ਔਰ ਮਨ ਕਰਕੇ ਕੀਤੇ ਕਰਮ ਦਾ ਵੀ ਫਲ ਹੈ। ਜਿਵੇਂ ਚੌਥੇ ਪਾਤਸ਼ਾਹ ਜੀ ਦੀ ਸੋਭਾ ਚ ਬਚਨ ਨਾ, ਮਨਸਾ ਕਰ ਸਮਰੰਤ ਤੁਜੇ ਨਰ ਕਾਮ ਕ੍ਰੋਧ ਮਿਟਿਓ ਜੇ ਤਿਣੰ। ਮਨਸਾ ਦਾ ਅਰਥ ਮਨ ਕਰਕੇ। ਧੰਨ ਗੁਰੂ ਰਾਮਦਾਸ ਮਹਾਰਾਜ, ਜਿਹੜੇ ਮਨ ਚ ਤੁਹਾਨੂੰ ਯਾਦ ਰੱਖਣਗੇ ਉਹਨਾਂ ਦੇ ਕਾਮ ਕ੍ਰੋਧ ਲੋਭ ਮੋਹ ਤੁਸੀਂ ਇੱਕ ਪਲ ਚ ਖਤਮ ਕਰ ਦਿੰਦੇ। ਇਹਦਾ ਮਤਲਬ ਹੈ ਮਨ ਕਰਕੇ ਕੀਤੇ ਕਰਨ ਦਾ ਵੀ ਕੋਈ ਨਾ ਕੋਈ ਲੇਖਾ ਥਾਂ ਪੈਂਦਾ ਹੈ ਨਾ ਜੀ। ਤਾਂ ਇਹ ਨਾ ਬਚਨ ਮਨਸਾ ਕਰ ਸਮਰੰਤ ਤੁਜੇ ਨਰ, ਜਿਹੜੇ ਨਰ ਜਿਹੜੇ ਮਨੁੱਖ ਗੁਰੂ ਰਾਮਦਾਸ ਮਹਾਰਾਜ ਮਨ ਚ ਆਪ ਜੀ ਨੂੰ ਚੇਤੇ ਕਰਨਗੇ, ਸਿਮਰਨ ਕਰਨਗੇ ਮਨ ਕਰਕੇ, ਕਾਮ ਕ੍ਰੋਧ ਮਿਟੇ ਜੋ ਤਿਣੇ, ਬਾਚਾ ਕਰ ਸਮਰੰਤ ਤੁਜੇ, ਜਿਹੜੇ ਬੋਲ ਕੇ ਧੰਨ ਗੁਰੂ ਰਾਮਦਾਸ ਕਹਿਣਗੇ। ਬਾਚਾ ਮਤਲਬ ਬਚਨ ਕਰਕੇ, ਬੋਲ ਕੇ ਕੀਤੇ ਹੋਏ। ਇਹ ਬੋਲਿਆ ਹੋਇਆ ਵੀ ਸਾਡਾ ਸਾਹ ਸੁਣ ਜੀ, ਇੱਕ ਕਰਮ ਹੈ ਰਸਨਾ ਦੁਆਰਾ ਕੀਤਾ, ਇਹਦਾ ਵੀ ਫਲ ਹੈ। ਫਲ ਹੈ ਤਾਂ ਹੀ ਕਹਿ ਰਹੇ ਨੇ ਬਾਚਾ ਕਰ ਸਮਰੰਤ ਤੁਜੇ ਤਿੰਨ ਦੁੱਖ ਦਿਦਰ ਮਿਟੇ ਜੋ ਖਿਣੇ, ਜਿਹੜੇ ਬਾਚਾ ਬਚਨ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਜੀ ਨੂੰ ਬੋਲ ਕੇ ਧੰਨ ਕਹਿਣਗੇ, ਉਹਨਾਂ ਦੇ ਦੁੱਖ ਦਲਿੱਦਰ ਤੁਸੀਂ ਇੱਕ ਖਿਣ ਚ ਦੂਰ ਕਰ ਦਿੰਦੇ। ਮਨ ਚ ਜਿਹੜੇ ਆਪ ਜੀ ਨੂੰ ਸਿਮਰਨ ਕਰਨਗੇ ਵਿਕਾਰਾਂ ਤੋਂ ਬਚ ਜਾਣਗੇ, ਬੋਲ ਕੇ ਧੰਨ ਕਹਿਣਗੇ ਆਪ ਜੀ ਨੂੰ, ਉਹਨਾਂ ਦੇ ਗਰੀਬੀ ਦੇ ਤੁਸੀਂ ਦੁੱਖ ਦੂਰ ਕਰ, ਦੁੱਖ ਦਲਿੱਦਰ ਮਿਟੇ ਜੋ, ਦਲਿੱਦਰ ਤਾਂ ਗਰੀਬੀ ਨੂੰ ਕਹਿੰਦੇ ਆ ਜੀ, ਪਰ ਗਰੀਬੀ ਦਾ ਦੁੱਖ ਬਹੁਤ ਹੁੰਦਾ, ਦੁੱਖ ਵਿਛੋੜਾ ਇੱਕ, ਦੁੱਖ ਭੂਖ ਭੁੱਖ, ਦੁੱਖ ਗਰੀਬੀ ਚੋਂ ਨਿਕਲਣਾ ਨਾ। ਬੋਲ ਕੇ ਧੰਨ ਕਹਿਣ ਵਾਲਿਆਂ ਦੀ ਗਰੀਬੀ ਕੱਟੀ ਜਾਂਦੀ ਹੈ, ਮਨ ਚ ਚੇਤੇ ਕਰਨ ਵਾਲਿਆਂ ਦੇ ਵਿਕਾਰ ਚਲੇ ਜਾਂਦੇ ਆ। ਕਰਮ ਕਰ ਤੇ ਦਰਸ ਪਰਸ ਪਾਰ ਸਰ ਬਲ ਭੱਟ ਜਸ ਗਾਇਓ। ਕਹਿੰਦੇ ਕਰਮ ਕਰਕੇ ਮਤਲਬ ਸਰੀਰ ਕਰਕੇ ਜਿਹੜੇ ਆਪ ਜੀ ਦੇ ਦਰਸ਼ਨ ਪਰਸਣ ਵਾਸਤੇ ਆਉਂਦੇ ਆ, ਉਹਨਾਂ ਦਾ ਵੀ ਗੁਰੂ ਰਾਮਦਾਸ ਮਹਾਰਾਜ ਆਪ ਜੀ ਭਲਾ ਕਰਦੇ। ਸ੍ਰੀ ਗੁਰੂ ਰਾਮਦਾਸ ਜੈ ਜੈ ਜਗ ਮੈਂ ਤੈ ਹਰ ਪੜਨ ਪਦ ਪਾਇਓ, ਕਿਉਂਕਿ ਹਰੇਕ ਯੁੱਗ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਸਦਾ ਤੋਂ ਹੈ ਨਾ ਜੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮਨ ਕਰਕੇ ਕੀਤੇ ਕਰਮ ਦਾ ਵੀ ਫਲ ਹੈ ਜੀ, ਸਰੀਰ ਕਰਕੇ ਕੀਤੇ ਹੋਏ ਕਰਮ ਦਾ ਵੀ ਫਲ ਹੈ। ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜਿਹੜੀ ਇਹਨੂੰ ਚੇਤਨ ਕਰਦੀ, ਜਲ ਤੋਂ ਚੇਤਨ ਸਾਡਾ ਸਰੀਰ ਉਹਦੀ ਜੋਤ ਕਰਕੇ ਹੈ। ਚੇਤਨ ਹੈ ਸਰੀਰ ਤੇ ਫਿਰ ਕਰਮ ਹੁੰਦਾ ਇਹਦੇ ਦੁਆਰਾ, ਜੋ ਦੇਖਾਂਗੇ, ਜੋ ਬੋਲਾਂਗੇ, ਜੋ ਸੁਣਾਂਗੇ, ਜਿੱਥੇ ਪੈਰਾਂ ਨਾਲ ਚੱਲ ਕੇ ਜਾਵਾਂਗੇ, ਜੋ ਹੱਥਾਂ ਦੁਆਰਾ ਕਰਾਂਗੇ, ਉਹ ਕਰਮ ਹੋ ਗਏ ਨਾ ਜੀ ਸਾਰੇ। ਪਰ ਇਹ ਕਰਮ ਕਰਨ ਲਈ ਸਮਰੱਥ ਸਰੀਰ ਉਦੋਂ ਹੁੰਦਾ ਜਦੋਂ ਇਹਦੇ ਅੰਦਰ ਜੋਤ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਟਿਕਾਉਂਦਾ। ਹਰ ਜੀ ਉਹ ਗੁਫਾ ਅੰਦਰ ਰੱਖ ਹੈ ਵਜਾ, ਉਹ ਰੱਖਦਾ ਨਾ ਸਰੀਰ ਦੇ ਅੰਦਰ ਆਪਣੀ ਜੋਤ, ਤੇ ਸਰੀਰ ਕਰਮ ਕਰਨ ਲੱਗ ਪੈਂਦਾ। ਸਰੀਰ ਜੋਤ ਉਹਦੀ ਹੈ, ਜਿਸ ਕਰਕੇ ਸਰੀਰ ਜੜ ਤੋਂ ਚੇਤਨ ਹੋਇਆ, ਪਰ ਸਰੀਰ ਦੁਆਰਾ ਕੀਤੇ ਹੋਏ ਕਰਮ ਦਾ ਫਲ ਸਾਨੂੰ ਭੋਗਣਾ ਪੈਣਾ। ਇਸ ਲਈ ਆਖਿਆ ਅਲਿਪਤ ਬੰਧਨ ਰਹਿਤ ਕਰਤਾ, ਅੰਦਰ ਹੋਇਆ ਹੁੰਦਿਆਂ ਹੋਇਆਂ ਵੀ ਅਕਾਲ ਪੁਰਖ ਵਾਹਿਗੁਰੂ ਸਾਡੇ ਕੀਤੇ ਕਰਮਾਂ ਤੋਂ ਨਿਰਲੇਪ ਹੈ, ਉਹਨੂੰ ਬੰਧਨ ਨਹੀਂ ਹੈ, ਬੰਧਨ ਜੀਵ ਨੂੰ ਹੈ। ਕੀ ਆ ਆਪਣਾ ਪਾਉਣੋ, ਆਪਣਾ ਕੀਤਾ ਹੋਇਆ ਜੀਵ ਨੂੰ ਖੁਦ ਭੋਗਣਾ ਪੈਂਦਾ, ਅਕਾਲ ਪੁਰਖ ਵਾਹਿਗੁਰੂ ਨਿਰਲੇਪ ਹੈ। ਕਿਉਂਕਿ ਕਈ ਵਾਰ ਇਹ ਚਰਚਾ ਚੱਲਦੀ ਰਹਿੰਦੀ ਨਾ ਜੀ, ਤੇ ਜੇ ਸਭ ਕੁਝ ਪਰਮੇਸ਼ਵਰ ਹੀ ਕਰਵਾਉਂਦਾ ਜੀ, ਤੇ ਫਿਰ ਆਪਾਂ ਕਿਸੇ ਨੂੰ ਪਾਪੀ ਜਾਂ ਕਿਸੇ ਨੂੰ ਪੁੰਨੀ ਕਿਵੇਂ ਕਹਿ ਸਕਦੇ ਹਾਂ? ਕਿਵੇਂ ਕਹਿ ਸਕਦੇ ਪਾਪ ਉਹਦੇ ਦਰਜਲ ਜਦ ਤਰਵਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੁਕਮੇ ਅੰਦਰ ਸਭ ਕੁਝ ਇੱਕ ਦਿਨ ਅਸੀਂ ਕਹਿੰਦੇ ਹਾਂ ਤੇ ਫਿਰ ਦੋਸ਼ੀ ਨਹੀਂ। ਯਾਦ ਰੱਖਣਾ ਕੁਝ ਕਰਮ ਕਰਨ ਦੀ ਆਜ਼ਾਦੀ ਹੈ ਤੇ ਕਰਮ ਦਾ ਫਲ ਵੀ ਉਹਦੇ ਵੱਲੋਂ ਭੁਗਤਾਇਆ ਜਾਵੇਗਾ। ਇਹ ਕਾਨੂੰਨ ਹੈ ਅਕਾਲ ਪੁਰਖ ਵਾਹਿਗੁਰੂ ਦਾ। ਉਹਦੇ ਅੰਦਰ ਹੁੰਦਿਆਂ ਵੀ ਉਹ ਨਿਰਲੇਪ ਹੈ, ਜੀਵ ਨੂੰ ਆਪਣੇ ਕੀਤੇ ਕਰਮ ਦਾ ਫਲ ਭੋਗਣਾ ਪੈਂਦਾ ਹੈ।
ਕਰ ਅਨੁਗ੍ਰਹ ਪਤਿਤ ਪਾਵਨ ਬਹੁ ਜੋਨ ਭ੍ਰਮ ਤੇ ਹਾਰੂ।
ਇਹ ਸ਼ਬਦ ਬੇਨਤੀ ਦਾ ਨਾ ਜੀ, ਅਰਦਾਸ ਚੱਲ ਰਹੀ ਹੈ। ਸ਼ੁਰੂ ਇੱਥੋਂ ਆਇਆ ਸੀ, ਸੁਣੋ ਬੇਨਤੀ ਆ ਸੁਆਮੀ ਮੇਰੇ ਰਾਮ। ਹੁਣ ਮਹਾਰਾਜ ਪੰਜਵੇਂ ਪਾਤਸ਼ਾਹ ਕਿਰਪਾ ਕਰ ਰਹੇ ਨੇ। ਕਰ ਅਨੁਗ੍ਰਹ ਪਤਿਤ ਪਾਵਨ, ਅਨੁਗ੍ਰਹ ਹੁੰਦੀ ਕਿਰਪਾ ਬਖਸ਼ਿਸ਼, ਪਤਿਤ ਪਾਵਨ ਦਾ ਅਰਥ ਹੈ ਉਹ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਸਮਰੱਥ ਹੈ। ਉਹਦੀ ਇੱਕ ਮਿਹਰ ਦੀ ਨਜ਼ਰ ਕਈ ਜਨਮਾਂ ਦੇ ਛੌੜ ਕੱਟਣ ਲਈ ਸਮਰੱਥ ਹੈ। ਵੱਡੇ ਵੱਡੇ ਪਾਪਾਂ ਦੀ ਨਿਵਰਤੀ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਗੁਰੂ ਸਾਹਿਬ ਜੀ ਦੀ ਇੱਕ ਮਿਹਰ ਦੀ ਨਜ਼ਰ ਕੱਟ ਦਿੰਦੀ ਹੈ। ਇਸ ਲਈ ਉਹਦੇ ਅੱਗੇ ਬੇਨਤੀ ਹੈ, ਕਰ ਅਨੁਗ੍ਰਹ ਪਤਿਤ ਪਾਵਨ, ਹੇ ਪਤਿਤ ਪਾਵਨ ਜੀ ਸਾਡੇ ਤੇ ਬਖਸ਼ਿਸ਼ ਕਰੋ। ਬਹੁ ਜੋਨ ਭਰਮ ਤੇ ਹਾਰੀ, ਬਹੁਤ ਜੋਨਾਂ ਵਿੱਚ ਭਰਮਦੇ ਭਰਮਦੇ ਅਸੀਂ ਥੱਕ ਚੁੱਕੇ ਹਾਂ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ, ਕਈ ਜਨਮ ਹੈ। ਕਈ ਦਾ ਮਤਲਬ ਹੈ ਇਹ ਵਿਸ਼ੇਸ਼ਣ ਹੈ। ਕਿੰਨੀ ਕਿੰਨੀ ਵਾਰੀ ਅਸੀਂ ਪੰਛੀਆਂ ਦੀ, ਪਸ਼ੂਆਂ ਦੀ ਜੋਨ ਚ, ਮਨੁੱਖਾਂ ਦੀ ਜੋਨ ਚ ਪੈ ਚੁੱਕੇ ਹਾਂ, ਥੱਕ ਗਏ। ਆਹ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ, ਕਿਰਪ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਰੱਬ ਕੀ ਸਾਮ ਸਾਮਤ ਲੋਟ। ਮਹਾਰਾਜ ਚਾਰਾਂ ਕੁੰਟਾਂ ਦੀ ਜਨਮ ਲੈ ਲਿਆ ਤੇ ਥੱਕ ਚੁੱਕੇ ਹਾਂ, ਹੁਣ ਆਪ ਜੀ ਦੀ ਲੋੜ ਪੱਕੀ ਹੈ। ਬਹੁਤ ਜੋਨਾਂ ਚ ਫਿਰ ਫਿਰ ਕੇ ਮੈਂ ਥੱਕ ਚੁੱਕਾ ਬਹੁਤ। ਜੇ ਤਵਾਰੀਖ ਵਿੱਚੋਂ ਆਪਾਂ ਦੇਖੀਏ, ਇਤਿਹਾਸ ਵਿੱਚੋਂ, ਤੇ ਮੂਲਾ ਖੱਤਰੀ ਸਿਆਲਕੋਟ ਮਿਲਦਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਸਿਆਲਕੋਟ ਤੋਂ ਵਿਛੜਿਆ ਤੇ ਉਹਦੀ ਕਲਿਆਣ ਕਿੱਥੇ ਕਰਦੇ? ਮਹਾਰਾਜ ਸ਼ਿਕਾਰ ਘਾਟ ਦੱਖਣ ਦੀ ਧਰਤੀ ਤੇ ਹਜ਼ੂਰ ਸਾਹਿਬ ਦਸਵੇਂ ਪਾਤਸ਼ਾਹ ਸਹਿ ਦੀ ਜੂਨ ਵਿੱਚ ਖਰਗੋਸ਼ ਬਣਿਆ ਹੋਇਆ। ਮਹਾਰਾਜ ਸਾਹਿਬ ਜੀ ਤੀਰ ਮਾਰ ਕੇ ਹੁਣ ਇੱਥੇ ਤਵਾਰੀਖ ਬੋਲਦੀ ਨਾ ਜੀ, ਗੁਰਦੁਆਰਾ ਸ਼ਿਕਾਰ ਘਾਟ ਬਣਿਆ। ਤਾਂ ਸਿੰਘਾਂ ਨੇ ਪੁੱਛਿਆ, ਮਹਾਰਾਜ ਇਹ ਨਿਮਾਣਾ ਜਿਹਾ ਜੀ ਮਾਰ ਛੱਡਿਆ, ਆਪ ਜੀ ਨੇ ਤੀਰ ਮਾਰਨ ਦੀ ਕੀ ਲੋੜ ਸੀ? ਗੁਰੂ ਸਾਹਿਬ ਕਹਿੰਦੇ ਨੇ ਇਹਦਾ ਆਪਣਾ ਕੋਈ ਹਿਸਾਬ ਕਿਤਾਬ ਸੀ। ਕੌਣ ਹੈ? ਉਹ ਮੂਲਾ ਖੱਤਰੀ ਹੈ। ਵਿਛੜਿਆ ਕਿੱਥੋਂ ਹੈ? ਸਿਆਲਕੋਟ ਤੋਂ ਤੇ ਪਹਿਲੇ ਸਰੂਪ ਵਿੱਚ। ਕਲਿਆਣ ਕਿੱਥੇ ਕਰ ਰਹੇ? ਮਹਾਰਾਜ ਦੱਖਣ ਦੀ ਧਰਤੀ ਤੇ ਦਸਵੇਂ ਸਰੂਪ ਚ। ਇਹਦਾ ਮਤਲਬ ਹੈ ਜੂਨਾਂ ਚ ਪੈਂਦਾ 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 ਕਿਸੇ ਕੁੰਟ ਤੇ ਕਿਸੇ ਕੁੰਟ ਚ ਚਲੇ ਗਿਆ। ਜਨਮ ਕਦੇ ਕਿਸੇ ਦਿਸ਼ਾ ਚ ਹੋਵੇਗਾ, ਕਦੇ ਕਿਸੇ ਚ। ਚਾਰ ਕੁੰਟ ਦਹ ਦਿਸ ਭਰਮੇ, ਚਾਰਾਂ ਕੁੰਟਾਂ ਦਸਾਂ ਦਿਸ਼ਾਵਾਂ ਚ ਜਨਮ ਲੈ ਕੇ ਭਰਮ ਭਰਮ ਕੇ ਮਨੁੱਖ ਥੱਕ ਜਾਂਦਾ ਜੇ ਕੋਈ ਭਾਵ ਕਰੇ ਤੇ। ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹਦਾ ਕੀ ਅਰਥ ਹੈ ਜੀ? ਬਹੁਤ ਜਨਮ ਹੋ ਗਏ ਵਿਛੜਿਆਂ ਨੂੰ। ਔਰ ਇਹ ਜਿਹੜੀ ਜਨਮ ਦੀ ਲੜੀ ਆ ਨਾ ਚੱਲ ਰਹੀ, ਕਦੇ ਕਿਤੇ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ, ਬਹੁਤ ਜੂਨ ਭਰਮ ਤੇ ਆ ਰਹੀ। ਅੱਜ ਮਹਾਰਾਜ ਦਾ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ, ਮੈਂ ਬਹੁਤ ਜੂਨਾਂ ਚ ਫਿਰਦਾ ਫਿਰਦਾ ਭਰਮ ਦਾ ਥੱਕ ਚੁੱਕਾ, ਇਸ ਕਰਕੇ ਮੈਨੂੰ ਇਸ ਜੂਨਾਂ ਦੇ ਗੇੜ ਵਿੱਚੋਂ ਕੱਢੋ ਕਿਰਪਾ ਕਰਕੇ। ਇਹ ਵੀ ਤਾਂ ਹੀ ਹੈ ਨਾ ਜੀ, ਪਹਿਲਾਂ ਅਸੀਂ ਇਹ ਮੰਨੀਏ ਵੀ ਮਨੁੱਖ ਜੂਨਾਂ ਚ ਪੈਂਦਾ। ਬਹੁਤ ਵਾਰ ਤਾਂ ਸਾਡੇ ਵੀਰ ਕਹਿੰਦੇ ਵੀ ਕੋਈ ਹੁੰਦੀ ਨਹੀਂ ਜੀ ਜੂਨ, ਉਵੇਂ ਹੀ ਹੈ ਬਸ, ਐਵੇਂ ਵਿਚਾਰ ਹੋ ਜਾਂਦੀ ਵੀ ਇਹ ਆਖਰੀ ਜੂਨ ਹੈ ਜੀ ਜਿਹੜੀ ਮਨੁੱਖ ਆਪਾਂ। ਕਈ ਗੁਰਮੁਖੀ ਉਹ ਕਹਿੰਦੇ ਵੀ ਕੱਟ ਆਏ ਹੈ 84, ਅਸੀਂ ਇਨਕਾਰੀ ਨਹੀਂ ਹੈਗੇ, 84 ਹੈ ਲੇਕਿਨ ਕੱਟ ਕੇ ਆਏ ਔਰ ਇਹ ਲਾਸਟ ਆ ਮਨੁੱਖਾ ਜਨਮ ਆਖਰੀ। ਇਹਦੋਂ ਅੱਗੇ ਕੋਈ, ਇਹਦੋਂ ਅੱਗੇ ਕੁਝ ਨਹੀਂ, ਤੇ ਫਿਰ ਪੁੰਨੀ ਪਾਪੀ ਆਖਣ ਦਾ ਇਹਦਾ ਕੀ ਅਰਥ ਰਹਿ ਗਿਆ ਜੀ? ਇਹਦਾ ਮਤਲਬ ਹੈ ਇਹ ਸਫ਼ਰ ਪਿੱਛੋਂ ਚੱਲ ਰਿਹਾ ਜੀਵਾਤਮਾ ਦਾ, ਅੱਗੇ ਚੱਲੇਗਾ। ਇਹ ਉਸੇ ਦਿਨ ਦੀ ਸਮਾਪਤੀ ਹੋਵੇਗੀ ਜਿਸ ਦਿਨ ਮਹਾਰਾਜ ਕਿਰਪਾ ਕਰਨਗੇ। ਇਸ ਲਈ ਇਹ ਸਤਿਗੁਰੂ ਦਾ ਕਰ ਅਨੁਗ੍ਰਹ ਪਤਿਤ ਪਾਵਣ ਬਹੁ ਜੋਨ ਭਰਮ ਤੇ ਹਾਰੀ। ਮਹਾਰਾਜ ਬਹੁਤ ਜੋਨਾਂ ਚ ਭਰਮ ਭਰਮ ਕੇ ਥੱਕ ਗਏ, ਬਹੁਤ ਜੋਨਾਂ ਚ ਅਰਥਾਂ ਵੱਖਰੀਆਂ ਵੱਖਰੀਆਂ ਜੋਨਾਂ, ਕਦੀ ਪਸ਼ੂਆਂ ਦੀ, ਕਦੀ ਪੰਛੀਆਂ ਦੀ, ਕਦੀ ਕੀੜੇ ਮਕੌੜਿਆਂ ਦੀ, ਕਦੀ ਮਨੁੱਖ ਜਾਤੀ ਦੀ। ਥੱਕ ਗਏ ਮਹਾਰਾਜ, ਜਨਮ ਲੈ ਕੇ ਥੱਕ ਚੁੱਕੇ ਹਾਂ, ਇਸ ਕਰਕੇ ਸਾਡੇ ਤੇ ਕਿਰਪਾ ਕਰੋ ਜੀ।
ਬਿਮਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਆਧਾਰੇ।
ਸਾਡੀ ਬੇਨਤੀ ਮਹਾਰਾਜ, ਅਸੀਂ ਆਪ ਜੀ ਦੇ ਦਾਸ ਹਾਂ, ਤੁਸੀਂ ਸਾਡੇ ਪ੍ਰਾਣਾਂ ਦੀ, ਜਿੰਦ ਦੀ ਓਟ ਹੋ, ਆਸਰਾ ਹੋ, ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ।
ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ।
ਅਕਾਲ ਪੁਰਖ ਜੀ ਤੁਸੀਂ ਸਮਰੱਥ ਹੋ, ਵੱਡੇ ਹੋ। ਸਮਰੱਥ ਦਾ ਮਤਲਬ ਸਾਰੇ ਕਾਰਜਾਂ ਦੀ ਸਮਰੱਥਾ ਜਿਸ ਵਿੱਚ, ਤੇ ਫਿਰ ਉਹ ਵੱਡਾ ਮੇਰੀ ਮਤ ਥੋੜੀ ਰਾਮ। ਇਹ ਗੁਰਮੁਖਤਾਈ ਹੈ ਜੀ, ਕਿਉਂਕਿ ਸ਼ਬਦ ਬੇਨਤੀ ਦਾ, ਪ੍ਰੇਮ ਚ ਭਿੱਜ ਕੇ ਬੇਨਤੀ ਕਰਨੀ ਮੇਰੀ ਮਤ, ਕਿਉਂਕਿ ਬਹੁਤ ਵਾਰ ਮਨੁੱਖ ਇਸ ਭੁਲੇਖੇ ਚ ਹੁੰਦਾ। ਨਿਮਰਤਾ ਵੀ ਦਿਖਾਵਾਂਗੇ ਆਪਾਂ, ਪਰ ਹਰੇਕ ਦੇ ਅੰਦਰ ਬਹੁਤਾਤ ਵਿੱਚ ਇੱਕ ਰੀਲ ਚੱਲ ਰਹੀ ਹੁੰਦੀ ਹੈ ਕਿ ਅਕਲ ਮੇਰੇ ਕੋਲ ਬਹੁਤ ਹੈ, ਮੈਨੂੰ ਕਿਸੇ ਦੇ ਉਪਦੇਸ਼ ਦੀ ਜ਼ਰੂਰਤ ਨਹੀਂ ਹੈਗੀ। ਧਨ ਦੂਸਰੇ ਕੋਲੇ ਬਹੁਤ ਆ, ਅਕਲ ਆਪਣੇ ਕੋਲੇ ਬਹੁਤ ਹੀ ਹਮੇਸ਼ਾ ਲੱਗਦੀ ਹੁੰਦੀ ਬੰਦੇ ਨੂੰ, ਇਸ ਲਈ ਉਪਦੇਸ਼ ਤੋਂ ਇਨਕਾਰੀ ਹੁੰਦਾ ਨਾ ਜੀ। ਪਰ ਇੱਥੇ ਆ ਗਿਆ ਮੇਰੀ ਮਤ ਥੋੜੀ ਰਾਮ, ਐਵੇਂ ਨਿਮਰਤਾ ਨਾਲ ਬੇਨਤੀ ਕਰਨੀ, ਮਹਾਰਾਜ ਤੁਸੀਂ ਸਮਰੱਥ ਹੋ, ਵੱਡੇ ਹੋ, ਮੇਰੀ ਮਤ ਥੋੜੀ ਹੈ, ਮੇਰੇ ਕੋਲ ਇੰਨਾ ਨਹੀਂ ਹੈ ਕਿ ਮੈਂ ਆਪਣੀ ਮਤ ਦੁਆਰਾ ਆਪ ਜੀ ਦੇ ਦਰਸਾਏ ਮਾਰਗ ਤੇ ਚੱਲ ਸਕਾਂ। ਤੁਸੀਂ ਕਿਰਪਾ ਕਰਕੇ ਜਿਵੇਂ ਇੱਕ ਪਿਤਾ ਆਪਣੇ ਬੱਚੇ ਦੀ ਉਂਗਲ ਫੜ ਕੇ ਉਹਨੂੰ ਨਾਲ ਲੈ ਜਾਂਦਾ, ਇਹ ਮੈਨੂੰ ਸ਼ੁੱਭ ਮਾਰਗ ਤੇ ਲੈ ਕੇ ਚੱਲੋ ਜੀ।
ਪਹਿਲਾ ਅਕੀਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ,
ਤੇਰੀ ਪੂਰਨ ਦ੍ਰਿਸ਼ਟੀ ਹੈ ਸਾਰੇ ਪਾਸੇ, ਤੂੰ ਅਕਿਰਤ ਕਣਾ ਨੂੰ ਪਾਲਦਾ, ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਾਧਮਿਕ ਸਿੰਦ। ਅਕਿਰਤ ਘਣਾ ਨੂੰ ਕਹਿੰਦੇ ਵੀ ਕਿਸੇ ਦੇ ਕੀਤੇ ਪਰਉਪਕਾਰ ਨੂੰ ਯਾਦ ਨਹੀਂ ਰੱਖਦਾ। ਸਾਡੀ ਗਿਣਤੀ ਅਕਿਰਤ ਘਣਾ ਚ ਉਸ ਵੇਲੇ ਆਉਂਦੀ ਹੈ ਜਦੋਂ ਅਸੀਂ ਪਰਮਾਤਮਾ ਦੇ ਸ਼ੁਕਰ ਤੋਂ ਮੁੱਖ ਫੇਰ ਜਾਵਾਂਗੇ। ਹੁਣ ਅਕਾਲ ਪੁਰਖ ਵਾਹਿਗੁਰੂ ਨੇ ਅੱਖਾਂ ਦਿੱਤੀਆਂ ਆਪਾਂ ਦੇਖ ਸਕਦੇ ਹਾਂ ਜੀ, ਸਰਲ ਅਧਿਆਪਨ ਮਤਲਬ ਸਮਝੋ ਗੱਲ ਸਮਝਣ ਲਈ, ਰਸਮਾਂ ਦਿੱਤੀ ਬੋਲ ਸਕਦੇ। ਕਿੰਨੇ ਲੋਕ ਆ ਜਿਹੜੇ ਬੋਲ ਨਹੀਂ ਸਕਦੇ ਜਨਮ ਤੋਂ ਗੁੰਗੇ ਹੁੰਦੇ, ਬਹੁਤ ਲੋਕ ਨੇ ਜਿਹੜੇ ਜਨਮ ਤੋਂ ਦੇਖ ਨਹੀਂ ਸਕਦੇ, ਚੱਲ ਨਹੀਂ ਸਕਦੇ, ਕਈਆਂ ਦੇ ਹੱਥ ਪੈਰ ਕੰਮ ਨਹੀਂ ਕਰਦੇ ਹੁੰਦੇ। ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਨੇਤਰ ਦਿੱਤੇ, ਦੁਨੀਆਂ ਦੇਖ ਸਕਦੇ ਹਾਂ, ਅਸੀਂ ਮਹਾਰਾਜ ਦੇ ਦਰਸ਼ਨ ਕਰ ਸਕਦੇ ਹਾਂ, ਸੰਗਤ ਦੇ ਦਰਸ਼ਨ ਕਰਦੇ ਹਾਂ, ਰਸਨਾ ਬੋਲ ਰਹੀ ਹੈ, ਕੰਨ ਸੁਣਦੇ ਪਏ ਨੇ, ਚੌਕੜਾ ਮਾਰ ਕੇ ਬੈਠ ਸਕਦੇ ਹਾਂ, ਚੱਲ ਕੇ ਆਪਾਂ ਆ ਸਕਦੇ ਹਾਂ ਗੁਰੂ ਦਰ ਤੇ। ਇਹ ਕਿੰਨੀ ਵੱਡੀ ਬਖਸ਼ਿਸ਼ ਹੈ ਮਹਾਰਾਜ ਦੀ, ਜੇ ਧੰਨਵਾਦ ਕਰਨਾ ਹੋਵੇ ਪਰਮੇਸ਼ਰ ਦਾ ਤੇ ਬਹੁਤ ਵੱਡੀ ਬਖਸ਼ਿਸ਼ ਹੈ, ਨਹੀਂ ਕਰਨਾ ਤਾਂ ਫਿਰ ਤਾਂ ਆਪਾਂ ਨੂੰ ਸਾਰਾ ਕੁਝ ਘੱਟ ਘੱਟ ਹੀ ਲੱਗੀ ਜਾਣਾ ਜੀ ਦੂਸਰਿਆਂ ਕੋਲੇ ਜ਼ਿਆਦਾ। ਅਕਿਰਤ ਕਣ ਉਸ ਵੇਲੇ ਮਨੁੱਖ ਬਣਦਾ ਜਦੋਂ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ, ਤੂੰ ਕਿਰਪਾ ਕੀਤੀ ਤੇ ਅਸੀਂ ਦੇਖ ਰਹੇ ਹਾਂ, ਤੇਰੀ ਮਿਹਰ ਹੈ ਅਸੀਂ ਸੁਣ ਸਕਦੇ ਹਾਂ, ਤੇਰੀ ਕਿਰਪਾ ਅਸੀਂ ਬੋਲ ਸਕਦੇ ਹਾਂ, ਤੂੰ ਸਾਡੇ ਉੱਪਰ ਇਹ ਤਰਸ ਕੀਤਾ ਇਸ ਕਰਕੇ ਤੇਰਾ ਸ਼ੁਕਰ ਹੈ। ਪਰ ਜਿਹੜੇ ਨਹੀਂ ਵੀ ਕਰਦੇ ਇਹ ਪੰਜਵੇਂ ਪਾਤਸ਼ਾਹ ਕਹਿੰਦੇ ਉਹ ਕਿਰਤ ਘਣਾ ਨੂੰ ਫਿਰ ਵੀ ਪਾਲੀ ਜਾਂਦਾ, ਨਹੀਂ ਨਾ ਸ਼ੁਕਰ ਕਰਦੇ ਪਰਮਾਤਮਾ ਦਾ, ਫੇਰ ਵੀ ਉਹਨਾਂ ਦੀ ਰੋਟੀ ਥੋੜੇ ਬੰਦ ਕਰਦਾ ਅਕਾਲ ਪੁਰਖ ਵਾਹਿਗੁਰੂ। ਅਕਿਰਤ ਘਣਾ ਨੂੰ ਤੂੰ ਪਾਲਦਾ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰ।
ਅਗਾਧ ਬੋਧ ਅਪਾਰ ਕਰਤੇ ਮੋਹ ਨੀਚ ਕਛੂ ਨਾ ਜਾਨਾ,
ਤੂੰ ਅਗਾਧ ਬੋਧ ਹੈ, ਪਾਰਾਵਾਰ ਤੋਂ ਪਰੇ ਹੈ, ਕਰਤੇ ਮੈਂ ਨੀਚ ਕੁਛ ਨਹੀਂ ਜਾਣ ਸਕਦਾ, ਤੇਰੀਆਂ ਬਖਸ਼ਾਂ ਨੂੰ ਤੇਰੀਆਂ ਰਹਿਮਤਾਂ ਨੂੰ ਮੈਂ ਕੀ ਜਾਣ ਸਕਦਾ। ਜੇ ਕੋਈ ਬਹੁਤ ਸਿਆਣਾ ਵੱਡੇ ਸਿਰ ਵਾਲਾ ਵੀ ਇਹ ਆਖੇ ਕਿ ਮੈਂ ਆਪਣੀ ਬੁੱਧੀ ਦੀ ਤੱਕੜੀ ਚ ਗੁਰੂ ਸਾਹਿਬ ਜੀ ਦੀਆਂ ਸਾਰੀਆਂ ਬਖਸ਼ਾਂ ਨੂੰ ਤੋਲਣਾ ਕਦੇ ਨਹੀਂ ਤੋਲ ਸਕੇਗਾ। ਬੇਅੰਤ ਨੇ ਮਹਾਰਾਜ ਸੱਚੇ ਪਾਤਸ਼ਾਹ, ਅਕਲ ਦੀ ਇੱਕ ਲਿਮਿਟ ਹੈ, ਇਸ ਲਈ ਮੈਂ ਨੀਚ ਆਪ ਜੀ ਦੀਆਂ ਬਖਸ਼ਾਂ ਦੀ ਬਾਬਤ ਕੁਝ ਨਹੀਂ ਜਾਣਦਾ।
ਰਤਨ ਤਿਆਗ ਸੰਗ੍ਰਹਿਣ ਕੌਡੀ ਪਸ਼ੂ ਨੀਚ ਅਯਾਨਾ,
ਮੇਰੀ ਪਸ਼ੂ ਬਿਰਤੀ ਮੈਂ ਨੀਚ ਮੈਂ ਅਯਾਨਾ, ਕਿਵੇਂ ਕਿਉਂ? ਰਤਨ ਤਿਆਗ ਸੰਗ੍ਰਹਿਣ ਕੌਡੀ, ਸੰਗ੍ਰਹਿਣ ਦਾ ਅਰਥ ਹੁੰਦਾ ਇਕੱਠੇ ਕਰਨਾ, ਮੈਂ ਤਾਂ ਅਯਾਨਾ ਆਪਣੇ ਆਪ ਨੂੰ ਕਹਿੰਦਾ ਰਤਨਾਂ ਦਾ ਤਿਆਗ ਕਰਕੇ ਕੌਡੀਆਂ ਇਕੱਠੀਆਂ ਕਰ ਰਿਹਾ। ਰਤਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਿਹੜਾ ਉਹ, ਵਾਹਿਗੁਰੂ ਕਦੇ ਮੈਂ ਆਖਿਆ ਨਹੀਂ ਜੀ ਕੌਡੀਆਂ ਪਿੱਛੇ ਦੌੜਦੇ ਦੀ ਮੇਰੀ ਸਾਰੀ ਉਮਰ ਨਿਕਲ ਗਈ, ਕਿਉਂਕਿ ਕਰਮੀ ਏਦਾਂ ਦੇ ਹੋ ਗਏ ਨਾ। ਜੇ ਘਰ ਕਥਾ ਹੋ ਤਾਂ ਹਰ ਸੰਤਨਿਕ ਨਿਮਖਣਾ ਕਿਵੇਂ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ, ਜਿੱਥੇ ਹਰੀ ਦੀ ਕਥਾ ਚੱਲਦੀ ਮੈਂ ਫੇਰਾ ਮਾਰਨ ਵੀ ਨੀ ਕਦੇ ਗਿਆ ਜੀ, ਮੇਰਾ ਤਾਂ ਬਹਿਣਾ ਖਲਾਉਣਾ ਦੂਜੇ ਲੋਕਾਂ ਨਾਲ, ਮੈਂ ਰਤਨ ਛੱਡ ਦਿੱਤੇ ਹੈ ਕੌਡੀਆਂ ਦਾ, ਇਸ ਵੇਲੇ ਮੈਂ ਵਪਾਰੀ ਬਣਿਆ ਪਿਆ। ਭਾਈ ਗੁਰਦਾਸ ਜੀ ਦਾ ਇੱਕ ਪਵਿੱਤਰ ਬਚਨ ਹੈ, ਉਹ ਕਹਿੰਦੇ ਕੌਡਾ ਪੈਸਾ ਰੁਪਈਆ ਸੁਨੱਈਆ ਕੋ ਬਣਜ ਕਰੇ ਰਤਨ ਪਰਖੇ ਜੌਹਰੀ ਕਹਾਵੇ, ਕੋਈ ਕੌਡੀਆਂ ਦਾ ਵਪਾਰ ਕਰਦਾ ਕਰਦਾ ਪੈਸਿਆਂ ਤੇ ਪੈਸਿਆਂ ਤੇ ਰੁਪਈਆਂ ਤੇ ਪਹੁੰਚ ਜਾਏ ਮੇਰ ਪਰਮਾਤਮਾ ਦੀ ਤੇ ਸੋਨੇ ਦਾ ਵਪਾਰੀ ਬਣ ਜਾਏ, ਫਿਰ ਉਹਨੂੰ ਥੋੜੀ ਸਮਝ ਹੀਰਿਆਂ ਜਵਾਹਰਾਤਾਂ ਦੀ ਆ ਜਾਏ ਤੇ ਜੌਹਰੀ ਬਣ ਜਾਏ। ਕੌਡੀਆਂ ਤੋਂ ਸ਼ੁਰੂ ਕਰਦਾ ਕੋਈ ਗਰੀਬ ਆਦਮੀ ਜੌਹਰੀ ਬਣ ਜਾਂਦਾ। ਭਾਈ ਗੁਰਦਾਸ ਜੀ ਦੇ ਬਚਨ ਕਹਿੰਦੇ ਕੌਡਾ ਪੈਸਾ ਰੁਪਈਆ ਸਨਈਆ, ਸਨਈਆ ਮਤਲਬ ਸੋਨਾ, ਰਤਨ ਪੁਰਖ ਜੌਹਰੀ ਕਹਾਵੇ, ਜੌਹਰੀ ਹੈ ਪੁਣ ਕੌਡੇ ਕੋ ਬਣਜ ਕਰੇ, ਪੰਚ ਪ੍ਰਵਾਨ ਵਿਖੇ ਪ੍ਰਤਿਸ਼ਠਾ ਘਟਾਵਾਈ। ਭਾਈ ਗੁਰਦਾਸ ਜੀ ਕਹਿੰਦੇ ਜੌਹਰੀ ਹੋ ਕੇ ਮੁੜ ਕੇ ਕੌਡੀਆਂ ਦਾ ਵਪਾਰ ਕਰਦਾ ਫਿਰ ਸਿਆਣੇ ਲੋਕਾਂ ਚ ਇਹਦੀ ਪ੍ਰਤਿਸ਼ਠਾ ਕਰ ਜਾਂਦੀ, ਲੋਕ ਚੰਗਾ ਨਹੀਂ ਕਹਿਣਗੇ। ਉਹ ਕਹਿਣਗੇ ਦੇਖੋ ਇਹਨੂੰ ਪਛਾਣ ਸੀ, ਪਰਖ ਸੀ, ਇਹ ਜਾਣਦਾ ਸੀ ਕਿਉਂਕਿ ਜੌਹਰੀ ਹੈ, ਇਹਨੂੰ ਜਵਾਹਰਾਤ ਦੀ ਪਛਾਣ ਹੋਣ ਤੋਂ ਬਾਅਦ ਵੀ ਕੌਡੀਆਂ ਪਿੱਛੇ ਤੁਰਿਆ ਫਿਰਦਾ, ਕਿਉਂਕਿ ਸਾਡੀ ਹਾਲਤ ਤਾਂ ਉਹ ਹੋ ਗਈ ਮਹਾਰਾਜ। ਰਤਨ ਤਿਆਗ ਸੰਗ੍ਰਹਿਣ ਕੌਡੀ, ਅਸੀਂ ਰਤਨ ਛੱਡ ਕੇ ਕੌਡੀਆਂ ਇਕੱਠੀਆਂ ਕਰਦੇ ਪਏ ਹਾਂ।
ਤਿਆਗ ਚਲਤੀ ਮਹਾ ਚੰਚਲ ਦੁਖ ਕਰ ਕਰ ਜੋਰ।
ਇਹ ਜਿਹੜੀ ਚੰਚਲ ਹੈ ਨਾ ਜੀ ਮਾਇਆ, ਤਿਆਗ ਚਲਤੀ ਮਹਾ ਚੰਚਲ, ਚੰਚਲ ਹੈ ਇਸੇ ਕਰਕੇ ਮਨ ਨੂੰ ਚੰਚਲ ਕਰ ਦਿੰਦੀ ਜੀ, ਤੇ ਇਹਨੇ ਛੱਡ ਕੇ ਇੱਕ ਦਿਨ ਜਾਣਾ, ਜਾਂ ਤਾਂ ਪਦਾਰਥਾਂ ਨੂੰ ਮਨੁੱਖ ਛੱਡ ਜਾਂਦਾ ਜੀ, ਜਾਂ ਫਿਰ ਪਦਾਰਥ ਮਨੁੱਖ ਨੂੰ ਛੱਡ ਜਾਣਗੇ, ਸਦਾ ਤਾਂ ਆਪਣੇ ਨਾਲ ਰਹਿਣੇ ਕੋਈ ਨਹੀਂ ਹੁੰਦੇ। ਇਹ ਕਹਿੰਦੇ ਪਤਾ ਜੀ ਇਹ ਇਹ ਛੱਡਣੀ ਪੈਣੀ ਹੈ, ਦੋਖ ਕਰ ਕਰ ਜਿਹੜੀ ਫਿਰ ਵੀ ਇਹ ਮਾਇਆ ਜਿਹੜੀ ਤਿਆਗ ਕੇ ਜਾਣਾ ਪੈਣਾ, ਛੱਡ ਕੇ ਇੱਥੇ ਜਾਣਾ ਪੈਣਾ ਸੰਸਾਰ ਤੇ, ਮੈਂ ਪਾਪ ਕਰ ਕਰਕੇ ਇਕੱਠੀ ਕੀਤੀ ਹੈ, ਇਹ ਹੈ ਮੇਰੀ ਹਾਲ। ਦੋਖ ਕਰ ਕਰ ਜੋੜੀ, ਜੋੜੀ ਮਤਲਬ ਜੋੜੀ, ਦੋਖ ਪਾਪ, ਕਿਉਂਕਿ ਮਹਾਰਾਜ ਕਹਿੰਦੇ ਪਾਪਾਂ ਬਾਝੋਂ ਹੋਇਆ ਨਾ ਹੀ ਮੋਇਆ ਸਾਥ ਨਾ ਜਾਈ, ਪਾਪ ਕਰ ਕਰਕੇ ਇਕੱਠੀ ਕੀਤੀ, ਤੇ ਇਹ ਵੀ ਪਤਾ ਵੀ ਛੱਡ ਕੇ ਜਾਣਾ ਪੈਣਾ, ਜੇ ਪਤਾ ਹੋਵੇ ਨਾ ਵੀ ਚਲੋ ਛੱਡ ਕੇ ਨਹੀਂ ਜਾਣਾ, ਲੁਕਾ ਜਾਂਦੇ ਹਾਂ ਕਿਤੇ, ਦੂਸਰੀ ਵਾਰ ਆਵਾਂਗੇ ਜਨਮ ਲੈ ਕੇ ਫਿਰ ਵਰਤ ਲਾਂਗੇ, ਇਹ ਵੀ ਕੋਈ ਗਰੰਟੀ ਨਹੀਂ ਹੈ। ਮਹਾਰਾਜ ਕਹਿੰਦੇ ਕਿਸ ਖਾਜਾ ਕਿਸ ਤਰ੍ਹਾਂ ਜਾਈਏ, ਜੇ ਬਹੁਤ ਦੁਨੀਆਂ ਆਈ ਹੈ, ਚਲੋ ਜੇ ਪਤਾ ਹੋਵੇ ਦੁਨੀਆਂ ਤੇ ਮੈਂ ਜਨਮ ਲੈ ਕੇ ਮੁੜ ਕੇ ਇੱਥੇ ਹੀ ਆ ਜਾਣਾ, ਕੁਝ ਖਾ ਜਾਂਦੇ ਕੁਝ ਲੁਕਾ ਜਾਂਦੇ ਹਾਂ, ਪਰ ਕਹਿੰਦੇ ਗਰੰਟੀ ਕੋਈ ਨਹੀਂ, ਛੱਡ ਕੇ ਜਾਣਾ ਪੈਣਾ, ਫਿਰ ਵੀ ਪਾਪ ਕਰ ਕਰਕੇ ਜੋੜਦਾ ਬੰਦਾ।
ਨਾਨਕ ਸਰਨ ਸਮਰੱਥ ਸੁਆਮੀ ਤਾਜ ਰੱਖੋ ਮੋਰੇ।
ਮਹਾਰਾਜ ਇਹ ਹਾਲਤ ਹੈ ਮੇਰੀ, ਮੈਨੂੰ ਪਤਾ ਛੱਡ ਕੇ ਜਾਣੇ, ਫਿਰ ਵੀ ਪਾਪ ਕਰਕੇ ਇਕੱਠੀ ਕਰ ਰਿਹਾ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਮਹਾਰਾਜ ਬੇਨਤੀ ਕਰਦਾ ਪਿਆ, ਮੁਨਕਰ ਨਹੀਂ ਮੈਂ ਆਪਣੇ ਇਹਨਾਂ ਉਗਣਾ ਤੋਂ, ਮੇਰੀ ਪੈਜ ਰੱਖੋ ਕਿਰਪਾ ਕਰਕੇ।
ਰਾਤੇ ਵੀ ਛੁੜਿਆ ਤਿੰਨ ਆਪ ਮਿਲਾਇਆ ਰਾਮ।
ਹੁਣ ਇਹ ਪੌੜੀ ਹੈ ਜਿਸ ਵਿੱਚ ਬੇਨਤੀ ਪ੍ਰਵਾਨ ਹੁੰਦੀ ਨਜ਼ਰ ਆਉਂਦੀ, ਕਿਉਂਕਿ ਸ਼ਬਦ ਬੇਨਤੀ ਦਾ ਸੀ। ਜਿਸ ਅਕਾਲ ਪੁਰਖ ਵਾਹਿਗੁਰੂ ਤੋਂ ਸਾਡੀ ਜਿੰਦ ਇਹ ਜੀਵਾਤਮਾ ਵਿਛੜ ਚੁੱਕੀ ਹੈ, ਕਹਿੰਦੇ ਮੇਰੀ ਅਰਦਾਸ ਪ੍ਰਵਾਨ ਹੋਈ, ਉਸ ਪਰਮੇਸ਼ਵਰ ਨੇ ਕਿਰਪਾ ਕਰਕੇ ਹੁਣ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ।
ਸਾਧੂ ਸੰਗ ਮੇ ਹਰ ਗੁਣ ਗਾਇਆ ਰਾਮ।
ਸਾਧ ਸੰਗਤ ਵਿੱਚ, ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਅਸੀਂ ਹਰੀ ਦੇ ਗੁਣ ਗਾਏ ਹਨ।
ਗੁਣ ਗਾਏ ਗੋਬਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਏ।
ਗੁਣ ਗਾਏ ਗੋਬਿੰਦ ਸਦਾ ਨੀਕੇ, ਨੀਕੇ ਹੁੰਦਾ ਚੰਗੇ, ਉਸ ਚੰਗੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚੰਗੇ ਗੁਣ ਅਸੀਂ ਗਾਏ, ਕਿੰਨੀ ਦੇਰ ਲਈ ਗਾਏ ਜੀ, ਸਦਾ ਨੀਕੇ, ਸਦਾ ਲਈ ਗੁਣ ਗਾਏ, ਕਲਿਆਣ ਮੈਂ ਪ੍ਰਗਟ ਪਏ। ਕਹਿੰਦੇ ਹੁਣ ਉਹ ਕਲਿਆਣ ਸਰੂਪ ਪਰਮਾਤਮਾ ਪ੍ਰਗਟ ਹੋਇਆ, ਕਿਉਂ? ਕਿਉਂਕਿ ਹੁਣ ਅੰਦਰ ਉਹਦੇ ਗੁਣ ਸਦਾ ਚੱਲਦੇ ਰਹਿੰਦੇ। ਹੁਣ ਜੇ ਆਪਾਂ ਵਿਚਾਰੀਏ ਸਤਸੰਗ ਜੀ, ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੇ ਮੈਂ ਚੰਗੇ ਗੁਣ ਸਦਾ ਗਾਏ, ਉਹ ਪ੍ਰਗਟ ਹੋ ਆਇਆ, ਸਦਾ ਨੀ ਕੁਝ ਵੀ ਹੁੰਦਾ, ਇਹ ਨਾ ਕਹਿਣਾ ਮਹਾਰਾਜ ਦੇ ਜਨਮ ਦੀ ਬਚਨ ਦੀ ਘਾਟ ਕਰ ਰਹੇ, ਨਹੀਂ ਨਹੀਂ, ਬਾਹਰੀ ਤੌਰ ਤੇ ਸਦਾ ਕੁਝ ਨਹੀਂ, ਸਦਾ ਆਪਾਂ ਖਾਂਦੇ ਰਹਿ ਸਕਦੇ ਜੀ, ਸਦਾ ਬੰਦਾ ਪਾਣੀ ਪੀਂਦਾ ਰਹਿ, ਸਦਾ ਸੁੱਤਾ ਨਹੀਂ ਰਹਿ ਸਕਦਾ ਤੇ ਸਦਾ ਜਾਗਦਾ ਨਹੀਂ ਰਹਿ ਸਕਦਾ, ਨੀਂਦ ਪੂਰੀ ਹੋਈ ਆਪਣੇ ਆਪ ਜਾਗ ਆਵੇਗੀ, ਤੇ ਨੀਂਦ ਆ ਗਈ ਤੇ ਸਿਆਣੇ ਕਹਿੰਦੇ ਹੁੰਦੇ ਸੀ ਪਿੰਡਾਂ ਤੋਂ, ਕਹਿੰਦੇ ਵੀ ਇਹ ਤਰੁਣਾਂ ਤੇ ਵੀ ਆ ਜਾਂਦੀ ਹੈ ਜਦ ਨੀਂਦ ਜ਼ੋਰ ਪਾਉਂਦੀ ਹੈ, ਜੇ ਕੋਈ ਆਖੇ ਨਾ ਜੀ ਮੈਂ ਸਦਾ ਸੁੱਤੇ ਰਹਿਣਾ, ਛੇ ਮਹੀਨੇ ਉੱਠਣਾ ਨਹੀਂ, ਨਹੀਂ ਆਪੇ ਜਾਗ ਆ ਜੇ, ਸਦਾ ਸੁੱਤੇ ਨਹੀਂ ਰਹਿ ਸਕਦੇ, ਸਦਾ ਜਾਗਦੇ ਨਹੀਂ ਰਹਿ ਸਕਦੇ, ਸਦਾ ਖਾਂਦੇ ਨਹੀਂ ਰਹਿ ਸਕਦੇ, ਸਦਾ ਪੀਂਦੇ ਨਹੀਂ ਰਹਿ ਸਕਦੇ, ਸਦਾ ਬੈਠੇ ਨਹੀਂ ਰਹਿ ਸਕਦੇ, ਸਦਾ ਖੜਾ ਨਹੀਂ ਰਹਿ ਸਕਦਾ ਬੰਦਾ, ਕੋਈ ਸਰੀਰਕ ਕੰਮ ਹੈਗਾ ਜੀ ਜਿਹੜਾ ਸਦਾ ਹੋਵੇ? ਪਰ ਇੱਕ ਹੈਗਾ ਜਿਹੜਾ ਸਦਾ ਹੋ ਸਕਦਾ, ਜਿਹਨੂੰ ਪੰਜਵੇਂ ਪਾਤਸ਼ਾਹ ਜੀ ਅੱਜ ਦੱਸ ਰਹੇ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬੰਦਾ ਗਾਉਣ ਲੱਗ ਪਏ, ਇਹ ਸਦਾ ਅੰਦਰ ਚੱਲਣ ਲੱਗ ਪੈਂਦੇ, ਸੁੱਤੇ ਪਏ ਦੇ ਵੀ ਚੱਲਦੇ, ਇੱਕ ਹੀ ਸਤਸੰਗ ਦੀ ਕਰਮ ਹੈ ਜਿਹੜਾ ਸਦਾ ਹੋ ਸਕਦਾ, ਸੁੱਤਿਆਂ ਪਿਆਂ ਵੀ ਇੱਕ ਸ਼ਬਦ ਮੇਰੇ ਪ੍ਰਾਣ ਵਸਦਾ, ਬਾਹੜ ਜਨਮ ਨਾ ਆਵਾ। ਕਹਿੰਦੇ ਇੱਕ ਉਹਦਾ ਸ਼ਬਦ ਜਦੋਂ ਸਵਾਸਾਂ ਚ ਵੱਸ ਗਿਆ, ਜਿਵੇਂ ਸਵਾਸ ਬੇਹੋਸ਼ ਦੇ ਵੀ ਚੱਲਦੇ ਹੈ, ਇਵੇਂ ਕਹਿੰਦੇ ਉਹਦੀ ਫਿਰ ਜਿਹੜੀ ਵਡਿਆਈ ਹੈ ਸੁੱਤੇ ਪਏ ਦੇ ਅੰਦਰ ਵੀ ਚੱਲਦੀ। ਉਸੇ ਨੂੰ ਕਬੀਰ ਸਾਹਿਬ ਨੇ ਆਖਿਆ, ਕਬੀਰ ਸੁਪਨੇ ਹੁਮ ਬਰੜਾਇਕ ਹੈ ਜੇ ਮੁਖ ਨਿਕਸੈ ਰਾਮ, ਤਾਂ ਕਿ ਪਾਕੀ ਪਾਣ ਹੀ ਮੇਰੇ ਤਨ ਕੋ ਚਾਮ। ਕਹਿੰਦੇ ਹੁਣ ਮੇਰਾ ਮਨ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਰਿਹਾ, ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨਾ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹ ਚੀਤ ਨਿਰੰਜਨ ਨਾਲ ਕਿਤੇ ਦਿਨੇ ਦਿਨੇ ਥੋੜੇ ਆ, ਭਗਤ ਨਾਮਦੇਵ ਜੀ ਦਾ ਚਿੱਤ ਅਕਾਲ ਪੁਰਖ ਵਾਹਿਗੁਰੂ ਨਾਲ ਦਿਨੇ ਰਾਤ ਲੱਗਾ ਰਹਿੰਦਾ। ਇਸ ਲਈ ਕਹਿੰਦੇ ਗੁਣ ਗਾਉਂਦਿਆਂ ਗਾਉਂਦਿਆਂ ਹੁਣ ਸਦਾ ਵਾਲੀ ਅਵਸਥਾ ਬਣ ਗਈ, ਮੇਰੇ ਅੰਦਰ ਸਦਾ ਉਹਦੇ ਗੁਣ ਚੱਲਦੇ ਰਹਿੰਦੇ, ਇਸ ਲਈ ਉਹ ਕਲਿਆਣ ਸਰੂਪ ਪਰਮਾਤਮਾ ਪ੍ਰਗਟ ਹੋ ਆਇਆ ਹੈ।
ਸੇਜਾ ਸੁਹਾਵੀ ਸੰਗ ਪ੍ਰਭ ਕਾ ਆਪਣੇ ਪ੍ਰਭ ਕਰ ਲਏ।
ਦੇ ਜਦੋਂ ਦੇ ਹੁਣ ਫਿਰ ਗੁਣ ਗਾਉਣੇ ਸ਼ੁਰੂ ਕੀਤੇ, ਪ੍ਰਮਾਤਮਾ ਨੇ ਸਾਨੂੰ ਆਪਣੇ ਬਣਾ ਲਿਆ ਜੀ, ਆਪਣੇ ਬਣਾ ਲਿਆ ਤੇ ਹਿਰਦੇ ਦੀ ਸੇਜਾ ਸੋਭਨੀਕ ਹੋ ਗਈ ਹੈ।
ਸ਼ੋਰ ਚਿੰਤ ਅਚਿੰਤ ਹੋਏ ਬਾਹਰ ਦੁੱਖ ਨਾ ਪਾਇਆ।
ਹੁਣ ਕਹਿੰਦੇ ਚਿੰਤਾ ਛੱਡ ਦਿੱਤੀ ਹੈ ਜੀ ਮੈਂ, ਇਹ ਬੜੀ ਸ਼ਾਂਤੀ ਵਾਲੀ ਅਵਸਥਾ ਹੁੰਦੀ ਕੋਈ ਚਿੰਤਾ ਛੱਡ ਦੇਵੇ। ਚਿੰਤਾ ਨਾ ਲਾਹਿਆ ਲੱਗਦੀ ਹੈ ਤੇ ਨਾ ਛੱਡਣੀ ਚਾਹੇ ਛੁੱਟਦੀ ਹੈ, ਤੇ ਮਹਾਰਾਜ ਕਿਰਪਾ ਕਰਨ ਤੇ ਫਿਰ ਚਿੰਤਾ ਚੋਂ ਬੰਦਾ ਨਿਕਲਦਾ। ਤੇ ਸਵੇਰੇ ਅੱਖ ਖੁੱਲਦਿਆਂ ਚਿੰਤਾ ਹੀ ਘੇਰਦੀ ਸਭ ਤੋਂ ਪਹਿਲਾਂ। ਕਹਿੰਦੇ ਹੁਣ ਮੈਂ ਚਿੰਤਾ ਛੱਡ ਦਿੱਤੀ, ਕਿਉਂ? ਕਿਉਂਕਿ ਇਹ ਮੈਨੂੰ ਪਤਾ ਲੱਗ ਗਿਆ ਸਭ ਕੁਝ ਉਹਦੀ ਮਰਜ਼ੀ ਨਾਲ ਹੋ ਰਿਹਾ, ਤੇ ਉਹਦੀ ਮਰਜ਼ੀ ਅਨੁਸਾਰ ਆ ਜਾਓ ਜੀ, ਫਿਰ ਚੱਲੋ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਨ ਹਰ ਕਾ ਨਾਮ ਪਿਆਰਾ ਪਤਾ ਲੱਗ ਗਿਆ। ਇਸ ਲਈ ਕਹਿੰਦੇ ਮੈਂ ਚਿੰਤਾ ਕਰਨੀ ਛੱਡ ਦਿੱਤੀ ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ, ਜੇ ਪਤਾ ਵੀ ਅਣਹੋਣੀ ਕੁਝ ਨਹੀਂ ਹੁੰਦੀ, ਸਭ ਉਹਦੇ ਹੁਕਮ ਚ ਹੋ ਰਿਹਾ, ਫਿਰ ਚਿੰਤਾ ਕਿਉਂ ਕਰਨੀ? ਕਹਿੰਦੇ ਇਸ ਲਈ ਮੈਂ ਚਿੰਤਾ ਕਰਨੀ ਛੱਡ ਦਿੱਤੀ ਹੈ।
ਨਾਨਕ ਦਰਸਨ ਪੇਖ ਜੀਵੇ ਗੋਬਿੰਦ ਗੁਣ ਨਿਤ ਗਾਇਆ।
ਕਹਿੰਦੇ ਹੁਣ ਅਸੀਂ ਉਸ ਗੋਬਿੰਦ ਦੇ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਉਹਦੇ ਦਰਸ਼ਨਾਂ ਨੂੰ ਦੇਖ ਦੇਖ ਕੇ ਜਿਉਂਦੇ ਹਾਂ। ਤੇ ਧੰਨ ਦੇ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਹੁਕਮਨਾਮੇ ਵਿੱਚ ਸਤਸੰਗ ਦੀ ਕਿਰਪਾ ਕੀਤੀ। ਕੁਝ ਬਚਦਾ ਸਮਾਂ ਜਿਹੜਾ ਆਪਾਂ ਜੋ ਮਰਿਆਦਾ ਹੈ ਇਸ ਪਵਿੱਤਰ ਸਥਾਨ ਦੀ, ਲੜੀਵਾਰ ਸ਼ਬਦ ਦੀ ਵਿਚਾਰ ਸਤਸੰਗ ਦੀ ਕੀਤੀ ਜਾਂਦੀ ਹੈ। ਜੇ ਲੜੀਵਾਰ ਸ਼ਬਦ ਚੱਲਦਾ ਪਿਆ, ਅਖਰੀ ਜੇ ਅਰਥ ਆਪਾਂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਉਸ ਦੇ ਕਰੀਏ, ਫਿਰ ਗੁਰੂ ਸਾਹਿਬ ਜੀ ਦੀ ਮੇਹਰ ਦੇ ਪਾਤਰ ਬਣਾਂਗੇ। ਭਾਵ ਇਹ ਹਰੀ ਦੀ ਕਥਾ ਭਾਵਨਾ ਨਾਲ ਸਰਵਣ ਕਰਾਂਗੇ ਤਾਂ ਗੁਰੂ ਸਾਹਿਬ ਜੀ ਮਿਹਰਬਾਨ ਹਨ, ਮਿਹਰਬਾਨਗੀ ਕਰਨ ਵਾਸਤੇ ਜੀ।
ਰਾਮ ਕਲੀ ਮਹੱਲਾ ਪੰਜਵਾ।
ਧੰਨ ਦੇ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਰਾਗ ਰਾਮ ਕਲੀ ਵਿੱਚ ਕਿਰਪਾ ਕਰਦੇ ਹਨ।
ਸਲੋਕ ਸਿੱਖੋ ਸਬਦ ਪਿਆਰੋ ਜਨਮ ਮਰਮ ਕੀ ਟੇਕ।
ਸਿੱਖੋ ਦਾ ਅਰਥ ਹੈ ਸਿੱਖ ਲਵੋ। ਇੱਥੇ ਸਿੱਖਾਂ ਨੂੰ ਨਹੀਂ ਸੰਬੋਧਨ ਮਹਾਰਾਜ, ਸਿੱਖੋ ਸਬਦ ਪਿਆਰੋ। ਕਹਿੰਦੇ ਪਿਆਰਿਓ, ਉਸ ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਨੂੰ ਸਿੱਖੋ, ਧਾਰਨ ਕਰੋ। ਜਨਮ ਮਰਨ ਕੀ ਟੇਕ, ਜਿਹੜਾ ਜਨਮ ਤੋਂ ਲੈ ਕੇ ਮੌਤ ਤੱਕ ਦਾ ਆਸਰਾ ਹਰ ਪ੍ਰਾਣੀ ਦਾ, ਉਸ ਆਸਰੇ ਰੂਪ ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਨੂੰ ਜੋ ਗੁਰੂ ਸਾਹਿਬ ਜੀ ਨੇ ਪਵਿੱਤਰ ਮੁੱਖ ਤੋਂ ਦਿੱਤਾ, ਉਸ ਨੂੰ ਸਿੱਖੋ ਜੀ।
ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ।
ਇੱਕ ਦਾ ਸਿਮਰਨ ਕਰਨ ਕਰਕੇ ਮੁਖ ਉਜਲ ਹੁੰਦਾ ਤੇ ਸਦਾ ਦਾ ਸੁਖ ਹੈ। ਇੱਥੇ ਵੀ ਸੁਖ ਹੈ, ਉੱਥੇ ਵੀ ਮੁਖ ਉਜਲ ਹੁੰਦਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ।
ਮਾਨਤਾ ਮਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਨ ਆਈ ਸੰਤੋ।
ਜਦੋਂ ਤੋਂ ਸਾਡਾ ਮਾਨ ਤਾਨ ਉਹਦੇ ਪ੍ਰੇਮ ਵਿੱਚ ਰੰਗਿਆ ਗਿਆ, ਉਦੋਂ ਤੋਂ ਪ੍ਰੇਮਾ ਭਗਤੀ ਕਰਨੀ ਸਾਨੂੰ ਬਣ ਆਈ ਹੈ। ਜਾਂ ਇਉਂ ਕਹਿ ਸਕਦੇ ਜਦ ਤੱਕ ਪ੍ਰੇਮਾ ਭਗਤੀ ਸ਼ੁਰੂ ਕੀਤੀ, ਮਾਨ ਤੇ ਤਾਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਹੈ।
ਸਤਿਗੁਰ ਖੇਤ ਨਿਭਾਈ ਸੰਤੋ।
ਸਤਿਗੁਰੂ ਜੀ ਨੇ ਸਾਡੀ ਜਿਹੜੀ ਇਹ ਖੇਪ ਮਤਲਬ ਹੁੰਦੀ ਹੈ ਪ੍ਰੇਮ ਦੀ ਸਾਂਝ, ਰਾਸ ਪੂੰਜੀ, ਉਹ ਕਿਰਪਾ ਕਰਕੇ ਜਿਹੜੀ ਭਗਤੀ ਵਾਲੀ ਸਾਡੀ ਖੇਪ ਸੀ ਸਤਿਗੁਰੂ ਜੀ ਨੇ ਤੋੜ ਨਿਭਾ ਦਿੱਤੀ ਹੈ।
ਹਰ ਨਾਮ ਲਾਹ ਦਾਸ ਕੋ ਦੁਨੀਆ ਸਗਲੀ ਤ੍ਰਿਸ਼ਨ ਉਲਾਈ ਸੰਤੋ।
ਕਹਿੰਦੇ ਮਹਾਰਾਜ ਨੇ ਨਾਮ ਦਾ ਲਾਹਾ ਬਖਸ਼ ਦਿੱਤਾ, ਸਾਰੀ ਤ੍ਰਿਸ਼ਨਾ ਮਿਟ ਗਈ ਹੈ। ਜਿਵੇਂ ਜਿਵੇਂ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਸਭ ਸੰਗੀਤ, ਤਿਵੇਂ ਤਿਵੇਂ ਉਹਦੇ ਅੰਦਰ ਦੀ ਭੁੱਖ ਮਿਟਦੀ ਹੈ, ਸੱਚ ਹੈ। ਜਿਵੇਂ ਜਿਵੇਂ ਕੋਈ ਮਹਾਰਾਜ ਨੂੰ ਹਾਜ਼ਰ ਜਾਣ ਕੇ ਚੇਤੇ ਕਰੇਗਾ, ਤਿਵੇਂ ਤਿਵੇਂ ਅੰਦਰ ਤ੍ਰਿਸ਼ਨਾ ਦੀ ਭੱਠੀ ਜਿਹੜੀ ਬਲਦੀ ਪਈ ਹੈ ਉਹਦੀ ਅੱਗ ਮੱਠੀ ਹੁੰਦੀ ਨਹੀਂ, ਤੇ ਇਹ ਤ੍ਰਿਸ਼ਨਾ ਮਰਨ ਤੱਕ ਨਹੀਂ ਜੇ ਸਾਥ ਛੱਡੇ, ਬਲਕਿ ਸੰਸਕਾਰ ਬਣ ਕੇ ਕਈ ਜਨਮਾਂ ਤੱਕ ਚਲੀ ਜਾਂਦੀ। ਵਿਦਵਾਨਾਂ ਨੇ ਕਿਹਾ, ਕਹਿੰਦੇ ਤਨ ਕੇ ਬਲ ਨੇ ਅਬ ਪੀਠ ਬਈ ਔਰ ਹਾਵ ਚਲੇ ਬ੍ਰਿਗ ਬਾਲ ਸੰਗਾਤੀ, ਤਜ ਕੇ ਹਮਕੋ ਲੋਕ ਬਖੈਸ ਚਲ ਆਪ ਗਏ ਸੁਰ ਲੋਕ ਸੁਜਾਤੀ, ਜਦ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਆਣ ਪੁੱਛੇ ਮਮ ਬਾਤੀ, ਮਾਮਾ ਆਹੇ ਪਲਾਉਮਾ ਹੋਏ ਤ੍ਰਿਸ਼ਨੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ। ਕਹਿੰਦੇ ਅੱਖਾਂ ਸਾਥ ਛੱਡ ਗਈਆਂ ਬੁਢੇਪੇ ਚ, ਜਬਾਨ ਹੁਣ ਕੰਬਣ ਲੱਗ ਪਿਆ ਸਿਰ, ਜਬਾਨ ਬੋਲਦੀ ਕੁਝ ਹੈ ਸੁਣਦਾ ਕੁਝ ਹੈ, ਕੰਨਾਂ ਤੋਂ ਸੁਣਨੋਂ ਹਟ ਗਿਆ, ਪਰ ਮੈਂ ਕੁਰਬਾਨ ਜਾਣਾ ਤ੍ਰਿਸ਼ਨਾ ਤੇਰੇ, ਤੂੰ ਮੇਰਾ ਸਾਥ ਨਹੀਂ ਛੱਡਿਆ। ਸੇਵਕ ਸਾਥ ਛੱਡ ਗਏ, ਧੀਆਂ ਪੁੱਤਰਾਂ ਨੇ ਵੀ ਜਵਾਬ ਦੇ ਦਿੱਤਾ, ਹੁਣ ਅੰਗ ਪ੍ਰਤੰਗ ਵੀ ਸਾਥ ਛੱਡ ਗਏ, ਪਰ ਤ੍ਰਿਸ਼ਨਾ ਨੂੰ ਕਹਿੰਦੇ ਮੈਂ ਬਲਹਾਰ ਹਾਂ ਤੂੰ ਮੇਰੇ ਨਾਲ ਅਜੇ ਤੱਕ। ਇਹਦਾ ਮਤਲਬ ਮਰਨ ਤੱਕ ਤ੍ਰਿਸ਼ਨਾ ਜਾਂਦੀ ਨਹੀਂ, ਪਰ ਗੁਰੂ ਸਾਹਿਬ ਕਹਿੰਦੇ ਜੇ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਮੇਰੀ ਜਿਹੜੀ ਤ੍ਰਿਸ਼ਨਾ ਮੇਟ ਦਿੱਤੀ ਸਾਰੀ
ਆਰਾਮ
ਦੇ ਕੇ ਕਿਰਪਾ ਕਰਦੇ ਹਨ ਜੀ।
ਖੋਜਤ ਖੋਜਤ ਲਾਲ ਉੱਤ ਪਾਇਆ,
ਲੱਭਦੇ ਲੱਭਦੇ ਕਹਿੰਦੇ ਮੈਨੂੰ ਇੱਕ ਕੀਮਤੀ ਲਾਲ ਲੱਭ ਗਿਆ ਪਰਮੇਸ਼ਵਰ ਦੇ ਨਾਮ ਦਾ।
ਹਰ ਕੀਮਤ ਕਹਿਣ ਨਾ ਜਾਈ ਸੰਤੋ,
ਉਸ ਲਾਲ ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਦੁਨੀਆਂ ਦੇ ਹਰ ਹੀਰੇ ਮੂੰਗੇ ਜਵਾਹਰਾਤ ਮੋਤੀਆਂ ਦੀ ਕੀਮਤ ਹੈ, ਪਰ ਪਰਮੇਸ਼ਵਰ ਦੀ ਜਿਹੜੀ ਮਿਹਰ ਹੈ ਨਾ ਜੀ, ਇੱਕ ਕਿਣਕਾ ਉਹਦੀ ਮਿਹਰ ਦਾ ਉਹਦੀ ਕੋਈ ਕੀਮਤ ਨਹੀਂ ਦੱਸ ਸਕਦਾ। ਨਾਮ ਦੀ ਕੌਣ ਦੱਸੇਗਾ, ਔਰ ਨਾਮ ਤੋਂ ਜੋ ਪ੍ਰਾਪਤੀ ਉਹਦੀ ਕੌਣ ਦੱਸੇ ਜੀ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਕਹਿੰਦੇ ਲੱਭਦਿਆਂ ਲੱਭਦਿਆਂ ਮੈਨੂੰ ਪਰਮੇਸ਼ਵਰ ਦੇ ਨਾਮ ਦਾ ਹੀਰਾ ਲੱਭ ਗਿਆ, ਉਸਦੀ ਕੀਮਤ ਨਹੀਂ ਦੱਸੀ ਜਾਂਦੀ।
ਚਰਨ ਕਮਲ ਸੋ ਲਾਗੋ ਧਿਆਨਾ, ਸੱਚ ਦਰਸ ਸਮਾਈ ਸੰਤੋ।
ਉਹਦੇ ਚਰਨਾਂ ਕਮਲਾਂ ਵਿੱਚ ਧਿਆਨ ਜੁੜ ਗਿਆ, ਉਹਦੇ ਦਰਸ਼ਨਾਂ ਵਿੱਚ ਸਾਡੀ ਸਮਾਈ ਹੋ ਗਈ ਹੈ।
ਗੁਣ ਗਾਵਤ ਗਾਵਤ ਭਏ ਨਿਹਾਲਾ, ਹਰ ਸਿਮਰਤ ਤ੍ਰਿਪਤ ਅਗਾਈ ਸੰਤੋ।
ਉਹਦੇ ਗੁਣ ਗਾਉਂਦੇ ਗਾਉਂਦੇ ਨਿਹਾਲ ਹੋ ਗਏ। ਗੁਣ ਗਾਵਤ ਗਾਵਤ ਭਏ ਨਿਹਾਲਾ ਦਾ ਅਰਥ ਹੁੰਦਾ ਦੁੱਖਾਂ ਤੋਂ ਰਹਿਤ ਹੋਣਾ। ਆਪਾਂ ਪੁੱਛਦੇ ਹਾਂ ਵੀ ਕੀ ਹਾਲ ਹੈ, ਇਹਦਾ ਅਰਥ ਹੁੰਦਾ ਆਪਣੇ ਦੁੱਖ ਸੁੱਖ ਦੱਸ। ਨਿਹਾਲ ਦਾ ਅਰਥ ਹੈ ਦੁੱਖਾਂ ਦੀ ਨਿਵਿਰਤੀ। ਗੁਣ ਗਾਉਂਦਿਆਂ ਗਾਉਂਦਿਆਂ ਨਿਹਾਲ ਹੋ ਗਏ, ਹਰ ਸਿਮਰਤ ਤ੍ਰਿਪਤ ਅਗਾਈ ਸੰਤ ਹੋ। ਸੰਤ ਜਨੋ ਹਰੀ ਦਾ ਸਿਮਰਨ ਕਰਦਿਆਂ ਤ੍ਰਿਪਤੀ ਹੋ ਗਈ ਹੈ। ਅਗਾਈ ਦਾ ਅਰਥ ਹੁੰਦਾ ਰੱਜਣਾ, ਮਨ ਰੱਜ ਗਿਆ ਸੰਤੋਖੀ ਹੋ ਗਿਆ ਹੈ।
ਆਤਮ ਰਾਮ ਰਵਿਆ ਸਭ ਅੰਤਰ, ਕਤ ਆਵੈ ਕਤ ਜਾਈ ਸੰਤੋ।
ਪਤਾ ਲੱਗ ਗਿਆ ਕਿ ਮੇਰੇ ਅੰਦਰ ਆਤਮਾ ਰਾਮ ਹੈ, ਉਹਨੇ ਸਭ ਦੇ ਅੰਦਰ, ਤੇਰੇ ਅੰਦਰ ਆਤਮਾ ਰਾਮ, ਮੇਰੇ ਅੰਦਰ ਆਤਮਾ ਰਾਮ। ਕਹਿੰਦੇ ਉਹ ਪਰਮੇਸ਼ਰ ਸਾਰਿਆਂ ਅੰਦਰ ਰਮਿਆ ਹੋਇਆ, ਇਸ ਗੱਲ ਦੀ ਸਮਝ ਆ ਗਈ ਹੈ। ਤੇ ਹੁਣ ਕਤ ਆਵੇ ਕਤ ਜਾਈ, ਹੁਣ ਕਿੰਨੇ ਜਨਮ ਲੈਣਾ, ਕਿਹਦੀ ਮੌਤ ਹੈ, ਮੈਂ ਕਿਸ ਜਨਮ ਹੈ, ਮੈਂ ਕੁਛ ਮਰਿਆ, ਆਪਣ ਚਲਤ ਆਪ ਹੀ। ਕਿਉਂਕਿ ਸਮਝ ਆ ਗਈ ਹੈ, ਸਮਝ ਆ ਗਈ ਤਾਂ ਮੌਤ ਨਹੀਂ ਹੋਵੇਗੀ। ਇਹਦਾ ਮਤਲਬ ਹੈ ਜਨਮ ਮਰਨ ਦਾ ਗੇੜ ਮੁੱਕ ਗਿਆ ਹੈ।
ਆਦ ਜੁਗਾਦੀ ਹੈ ਪੀਓਸੀ, ਸਭ ਜੀਆ ਕਾ ਸੁਖਦਾਈ ਸੰਤੋ।
ਆਦ ਜੁਗਾਦੀ ਹੈ ਪੀਓਸੀ, ਉਹ ਜੁਗਾਂ ਤੋਂ ਪਹਿਲਾਂ ਵੀ ਸੀ, ਯੁੱਗ ਚੱਲਦੇ ਪਏ ਹੁਣ ਵੀ ਹੈ, ਅਗਾਂਹ ਵੀ ਹੋਵੇਗਾ। ਸਾਰੇ ਜੀਵਾਂ ਨੂੰ ਸੁੱਖ ਦੇਣ ਵਾਲਾ ਪਰਮਾਤਮਾ ਸਦਾ ਹੈ।
ਆਪ ਬੇਅੰਤ ਅੰਤ ਨਹੀਂ ਪਾਈਆ, ਪੂਰ ਰਿਹਾ ਸਭ ਠਾਈ ਸੰਤੋ।
ਉਹ ਬੇਅੰਤ ਹੈ ਆਪ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਰ ਕਨੇਰੇ। ਕੋਈ ਨਾ ਜਾਣੇ ਤੁਮਰਾ, ਕੋਈ ਨਾ ਜਾਣੇ ਤੁਮਰਾ ਅੰਤ। ਕੋਈ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਤ ਨਹੀਂ ਜਾਣ ਸਕਦਾ। ਆਪ ਬੇਅੰਤ ਅੰਤ ਨਹੀਂ ਪਾਈਏ, ਪੂਰ ਰਿਹਾ ਸਭ ਠਾਈ ਸੰਤੋ। ਸਭ ਥਾਵਾਂ ਤੇ ਪਰਿਪੂਰਨ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ ਜੀ।
ਨੀਤ ਸਾਜਨ ਮਾਲ ਜੋਗਨ ਸੁਤ, ਹਰ ਨਾਨਕ ਬਾਪ ਮੇਰੀ ਮਾਈ ਸੰਤੋ।
ਨੀਤ ਸਾਜਨ ਮਾਲ ਜੋਬਨ ਸੁਤ, ਨੀਤ ਮਿੱਤਰ ਸਾਜਨ ਸੱਜਣ, ਮਤਲਬ ਇੱਥੋਂ ਦਾ ਮਿੱਤਰ ਤੇ ਪ੍ਰਲੋਕ ਦਾ ਸੱਜਣ ਹੈ ਉਹ। ਨੀਤ ਸਾਜਨ ਮਾਲ ਜੋਬਨ ਸੁਤ, ਮੇਰਾ ਜਿੰਨਾ ਮਾਲ ਧਨ ਹੈ, ਮੇਰੀ ਜਵਾਨੀ ਇੱਥੋਂ ਤੱਕ ਉਹਦੀ ਦਿੱਤੀ ਏ, ਜੋਬਨ ਸੁਤ ਪੁੱਤਰ। ਫਿਰ ਕਹਿੰਦੇ ਨੇ ਹਰ ਨਾਨਕ ਬਾਪ ਮੇਰੀ ਮਾਈ ਸੰਤੋ। ਕਹਿੰਦੇ ਮੇਰਾ ਬਾਪ, ਮੇਰੀ ਮਾਈ, ਮੇਰੇ ਪੁੱਤਰ, ਮੇਰਾ ਸਰੀਰ, ਮੇਰੇ ਸਰੀਰ ਚ ਬਲ ਇਹ ਜਵਾਨੇ। ਫਿਰ ਇਹ ਮਿੱਤਰ ਇੱਥੋਂ ਦਾ ਤੇ ਉਥੋਂ ਦਾ ਜਿਹੜਾ ਸੱਜਣ ਹੈ, ਸਭ ਕੁਝ ਅਕਾਲ ਪੁਰਖ ਵਾਹਿਗੁਰੂ ਜੀ ਹੈ ਸਭ ਕੁਝ। ਹੁਣ ਦੇਖੋ ਪਰਿਵਾਰ ਦਿੱਤਾ ਨਾ ਜੀ ਪਰਮੇਸ਼ਰ ਨੇ, ਪਰਿਵਾਰ ਚ ਰਹਿ ਰਹੇ ਹਾਂ, ਸੰਸਾਰ ਚ ਰਹਿ ਰਹੇ ਹਾਂ, ਪਰ ਭਾਵਨਾ ਇਹ ਹੈ ਕਿ ਮੇਰੇ ਧੀਆਂ ਪੁੱਤਰ ਮਾਤਾ ਪਿਤਾ ਜੋ ਕੁਝ ਮੇਰੇ ਕੋਲ ਹੈ, ਪਦਾਰਥ ਸਰੀਰ ਤੇ ਇਸ ਸਰੀਰ ਦਾ ਬਲ, ਸਭ ਕੁਝ ਅਕਾਲ ਪੁਰਖ ਵਾਹਿਗੁਰੂ ਹੈ। ਮਤਲਬ ਇਹ ਸਮਰਪਣ ਦੀ ਭਾਵਨਾ, ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਕਿਰਪਾ ਕੀਤੀ ਵੀ ਰਹਿਮਤ ਕਰਨ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਮੇਰੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ। ਭਾਵਨਾ ਧੰਨ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਮਹਾਰਾਜ ਦਸਾਂ ਸਰੂਪਾਂ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪ੍ਰਪੱਟ ਹੋਵੇ, ਜਿਸ ਕਰਕੇ ਸਾਡਾ ਭਲਾ ਹੋਵੇ। ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੇ ਸਰਵਣ ਕਰਕੇ ਫਿਰ ਫਤਿਹ ਬੁਲਾਈਏ ਜੀ।
ਆਪ ਬੇਅੰਤ ਅੰਤ ਨਹੀਂ ਪਾਈਆ, ਪੂਰ ਰਿਹਾ ਸਭ ਠਾਈ ਸੰਤੋ। ਨੀਤ ਸਾਜਨ ਮਾਲ ਜੋਬਨ ਸੁਤ, ਹਰ ਨਾਨਕ ਬਾਪ ਮੇਰੀ ਮਾਈ ਸੰਤੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।